ਸੂਰਠ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ।
ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀਓ। ਸਾਹਿਬ ਕਬੀਰ ਜੀ ਕਾਂਸੀ ਦੇ ਵਿਚ ਜੀਆਂ ਨੂੰ ਜੀ ਦਾਨ ਦੇ ਰਹੇ ਸਨ। ਆਪ ਜੀ ਦੀ ਸੰਗਤ ਕਰਕੇ 9 ਕਰੋੜ ਆਦਮੀ ਨੇ ਮਹਾਰਾਜ ਦੀ ਭਗਤੀ ਪ੍ਰਾਪਤ ਕਰਕੇ ਮੁਕਤੀ ਨੂੰ ਪ੍ਰਾਪਤ ਕੀਤਾ। ਇਹਨਾਂ ਦੇ ਜੀਵਨ ਵਿਚ ਏਡਾ ਉਪਕਾਰ, ਇਹਨਾਂ ਤੋਂ ਭਗਤੀ ਦਾ ਪ੍ਰਤਾਪ ਫੈਲਿਆ ਦਿਖਿਆ ਹੋਇਆ ਹੈ। ਸੋ ਇਹ ਬਜੁਰਗ ਕਬੀਰ ਜੀ ਦੀ ਸੰਗਤ ਸੋਹਣਾ ਲੋਕਾਂ ਨੂੰ ਪਾਉਂਦੀ ਸੀ। ਕਬੀਰ ਸਾਹਿਬ ਦੇ ਪਾਸ ਇੱਕ ਕੋਈ ਆਦਮੀ ਸਾਹਿਬ ਸੰਗੇ ਜੀ ਜਿਸ ਨੂੰ ਬੜੇ ਯਤਨ ਕਰਕੇ ਮਾਇਆ ਕਮਾਈ ਸੀ। ਕਦੇ ਫਕੀਰ ਬਣ ਕੇ ਮਾਇਆ ਲਿਆਉਣੀ, ਕਦੇ ਝੋਲੀ ਫੇਰ ਕੇ ਮਾਇਆ ਲਿਆਉਣੀ, ਕਦੇ ਕਿਸੇ ਪ੍ਰਕਾਰ, ਕਦੇ ਕਿਸੇ ਸਰਦਾਰ ਦੀ ਨੌਕਰੀ ਕਰਕੇ ਮਾਇਆ ਲਿਆਉਣੀ, ਕਦੇ ਕਿਸੇ ਤਰੀਕੇ ਦੇ ਨਾਲ ਮਾਇਆ ਲਿਆਂਦੀ, ਹਰ ਤਰ੍ਹਾਂ ਛਲਵਲ ਕਰਕੇ ਮਾਇਆ ਨੂੰ ਬਹੁਤ ਸਾਰੀ ਜਮ੍ਹਾਂ ਕਰ ਦਿੱਤੀ। ਇਹਦੇ ਪੁੱਤ ਪੋਤਰੇ ਕਹਿੰਦੇ ਹੀ ਖਾਂਦੇ ਰਹਿਣ ਤੇ ਮੁੱਕੇ ਨਾ। ਜਦੋਂ ਇਹ ਜਮ੍ਹਾਂ ਕਰ ਦਿੱਤੀ, ਉਸ ਵਕਤ ਇਹ ਬਿਰਧ ਹੋ ਗਿਆ, ਉਹਨੂੰ ਪਾਣੀ ਨਾ ਦਿਆ ਕਰਨ ਕੋਈ। ਜੇ ਕਹੇ ਮੇਰੀ ਓਕ ਚ ਵੀ ਪਾਣੀ ਪਾ ਦਿਓ ਤਾਂ ਵੀ ਜਵਾਬ ਦੇ ਦਿਆ ਕਰਨ। ਕਹਿੰਦੇ ਅਸੀਂ ਤੇਰੇ ਨੌਕਰ ਤਾਂ ਨੀ ਰੱਖੇ ਹੋਏ। ਕਬੀਰ ਸਾਹਿਬ ਜੀ ਦੇ ਪਾਸ ਬਿਰਧ ਦੁਖੀ ਹੋ ਕੇ ਆਇਆ, ਕਹਿਣ ਲੱਗਾ ਮਹਾਰਾਜ ਮੈਂ ਇਹਨਾਂ ਵਾਸਤੇ ਐ ਫਕੀਰ ਬਣ ਬਣ ਕੇ ਧਨ ਇਕੱਠਾ ਕਰਕੇ ਝੋਲੀ ਫੇਰ ਕੇ ਲਿਆਂਦਾ, ਅਤੇ ਮੈਂ ਇਹਨਾਂ ਦੀਆਂ ਸ਼ਾਦੀਆਂ ਕੀਤੀਆਂ, ਮੈਂ ਇਹਨਾਂ ਨੂੰ ਨੌਕਰੀਆਂ ਸਿਰ ਕੀਤਾ, ਮੈਂ ਇਹਨਾਂ ਨੂੰ ਚੰਗੇ ਗੁਜ਼ਾਰੇ ਵਾਲਾ ਧਨੀ ਬਣਾ ਦਿੱਤਾ। ਅੱਜ ਮਹਾਰਾਜ ਮੇਰੀ ਕੋਈ ਗੱਲ ਨਹੀਂ ਪੁੱਛਦਾ ਹੈ। ਸੁਣ ਕੇ ਸਾਹਿਬ ਕਬੀਰ ਜੀ ਵਿਰਾਗਮਈ ਉਪਦੇਸ਼ ਬਖਸ਼ਦੇ ਹਨ ਕਿ ਭਾਈ ਵਾਹਿਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਵੀ ਆਦਮੀ ਦਾ ਨਹੀਂ ਹੈ। ਇਹ ਸਿੱਖਿਆ ਦਿੰਦੇ ਹੋਏ ਫਰਮਾਉਂਦੇ ਹਨ, ਸੁਰਖ ਰਾਗਨੀ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪ ਪਰਮੇਸ਼ੁਰ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਬਹੁ ਪਰਪੰਚ ਕਰ ਪਰ ਧਨ ਲਿਆਵੈ।
ਇਹ ਭਾਈ ਬਹੁਤ ਸਾਰੇ ਪਰਪੰਚ ਛਲ ਕਰਕੇ ਲਿਆਉਣਾ ਕਿ ਮੈਂ ਜੱਗ ਕਰਨਾ ਹੈ, ਮੈਂ ਆਹ ਕੰਮ ਕਰਨਾ ਹੈ, ਮਗਰੋਂ ਲਿਆ ਕੇ ਆਪਣੇ ਪਰਿਵਾਰ ਚ ਲਟਾ ਦੇਣਾ ਉਹ ਧੰਮ ਦੇ ਤਾਂ। ਇਸ ਪ੍ਰਕਾਰ ਬਹੁਤ ਪ੍ਰਪੰਚ ਛਲ ਕਰਕੇ, ਬਹੁਤ ਪਰ ਵਿਸ਼ੇਸ਼ ਕਰਕੇ, ਪੈਂਚ ਬਣ ਬਣ ਕੇ, ਕਈਆਂ ਦੇ ਮੁਖੀ ਬਣ ਬਣ ਕੇ ਧਨ ਨੂੰ ਲਿਆਉਣਾ, ਸਰਪੰਚ ਬਣ ਬਣ ਕੇ ਲੋਕਾਂ ਦੀਆਂ ਜਾਇਦਾਦਾਂ ਖਾ ਜਾਣੀਆਂ, ਇਸ ਪ੍ਰਕਾਰ ਦਾ ਪਰ ਵਿਸ਼ੇਸ਼ ਕਰਕੇ ਪੈਂਚ ਮੁਖੀ ਬਣ ਬਣ ਕੇ ਪਰਾਇਆ ਧਨ ਚੁਰਾ ਕੇ ਲਿਆਉਣਾ, ਜਾਂ ਕਿਸੇ ਨੂੰ ਦੁਆ ਕਰਕੇ ਖੋਹ ਲਿਆਉਣਾ, ਇਸ ਪ੍ਰਕਾਰ ਬਹੁਤ ਪ੍ਰਪੰਚ ਛਲ ਵਲ ਕਰਕੇ ਪਰਾਏ ਧੰਨ ਦੇ ਤਾਂ ਇਹ ਪੁਰਖ ਲਿਆਉਂਦਾ ਰਿਹਾ, ਲਿਆਉਂਦਾ ਹੈ ਜਿਹੜਾ
ਸੁਤਦਾਰ ਪਹਿ ਆਨ ਲੁਟਾਵੇ।
ਆਪਣੇ ਪੁੱਤਰਾਂ ਨੂੰ ਖੁਸ਼ ਕਰਨ ਵਾਸਤੇ, ਆਪਣੇ ਘਰ ਵਾਲੀ ਸੁਪਤਨੀ ਨੂੰ ਖੁਸ਼ ਕਰਨ ਵਾਸਤੇ, ਪੁੱਤਰਾਂ ਤੇ ਪੁੱਤਰਾਂ ਦੀਆਂ ਦਾਰਾਂ ਨੂੰਹਾਂ ਵਾਪਸ ਆ ਕੇ ਉਹ ਤੁਹਾਨੂੰ ਲੁਟਾਉਂਦਾ ਹੈ। ਖੁੱਲੇ ਸ਼ਰਾਬਾਂ ਪੀਂਦੇ ਹੈ, ਭੈੜੇ ਕੰਮ ਕਰਦੇ ਹਨ ਉਹ।
ਮਨ ਮੇਰੇ ਭੂਲੇ ਕਪਟ ਨਾ ਕੀਜੈ।
ਆਪਣੇ ਮਨ ਨੂੰ ਸਿੱਖਿਆ ਦਿਓ ਹੇ ਪਿਆਰੇ, ਜਾਣੋ ਕਿ ਹੇ ਮੇਰੇ ਮਨਾਂ ਭੁੱਲ ਕਰਕੇ ਵੀ ਛਲ ਨਹੀਂ ਕਰਨਾ ਚਾਹੀਦਾ। ਇਹ ਜਿਹੜਾ ਛਲ ਹੈ ਅੰਤ ਨੂੰ ਦੁਖਦਾਇਕ ਹੁੰਦਾ ਹੈ ਇੱਕ ਆਦਮੀ ਦੇ ਤਾਂ।
ਅੰਤ ਨਵੇਰਾ ਤੇਰੇ ਜੀ ਪਹਿਲੀ,
ਜਦੋਂ ਅੰਤ ਦਾ ਵੇਲਾ ਆਵੇਗਾ, ਜਿਹੜੇ ਛਲ ਵਲ ਕਰਕੇ ਧਨ ਲਿਆਂਦਾ, ਜਿਹਨਾਂ ਨੂੰ ਖੁਆਇਆ, ਉਹਨਾਂ ਤੇ ਕਹਿ ਜਿਹੜਾ ਫਰਜ਼ ਸੀ ਸਾਨੂੰ ਦੇਣ ਦਾ, ਅੰਤ ਦੇ ਵਕਤ ਇਹ ਜਿਹਨਾਂ ਦਾ ਤੂੰ ਪਦਾਰਥ ਖਾਧਾ ਹੈ, ਜਿਹਨਾਂ ਦਾ ਧਨ ਲਿਆ ਕੇ ਤੈਂ ਲੁਟਾਇਆ ਹੈ, ਉਹ ਤੇਰੇ ਕੋਲੋਂ ਨਵੇੜਾ ਸਾਰਿਆਂ ਦਾ ਪਰਲੋਕ ਵਿਚ ਲਿਆ ਜਾਣਾ ਹੈ। ਇੱਥੋਂ ਹਿਸਾਬ ਕਿਤਾਬ ਪੁੱਛਿਆ ਜਾਊ, ਜਿਨ੍ਹਾਂ ਤੋਂ ਧਨ ਲਿਆਂਦਾ ਹੈ, ਜਿਨ੍ਹਾਂ ਦਾ ਤੈਂ ਛਲ ਵਲ ਕਰ ਖਾਧਾ ਹੈ, ਕਦੇ ਉਸ ਵੇਲੇ ਘੋੜਾ ਬਣ ਕੇ ਜੱਕੇ ਦਾ ਵਗਣਾ ਪੈਂਦਾ ਹੈ, ਕਦੇ ਖੋਤੇ ਬਣ ਕੇ ਆਵੇ ਢੋਣੇ ਪੈਂਦੇ ਹੈ, ਇਹ ਅੰਤ ਨੂੰ ਤੇਰੇ ਕੋਲੋਂ ਨਵੇੜਾ ਲਿਆ ਜਾਊ। ਉਦੋਂ ਤੇਰੇ ਕੋਲ ਪਦਾਰਥ ਦੇਣ ਨੂੰ ਕੁਛ ਨਹੀਂ ਹੋਊ, ਤੇਰੀ ਖਾਲੀ ਵਿਕਿਆ ਕਰੂ। ਉਸ ਚਮੜੇ ਨੂੰ ਵੇਚ ਵੇਚ ਕੇ ਲੋਕਾਂ ਨੇ ਕਿਸੇ ਜਿਹਦਾ ਕਰਜ਼ਾ ਹੋਇਆ ਕਰੂ, ਪਹਿਲਾਂ ਉਹਦੇ ਕੋਲ ਰਿਹਾ ਕਰੇਗਾ, ਫਿਰ ਜਦੋਂ ਉਹਦਾ ਪੂਰਾ ਹੋਇਆ ਕਰੂ, ਬਿਟਾ ਕੇ ਮੁੱਲ ਫਿਰ ਹੋਰ ਕਿਸੇ ਕੋਲ ਜਾ ਰਿਹਾ ਕਰੇਗਾ, ਇਹ ਹਾਲਤ ਹੋਵੇਗੀ। ਅੰਤ ਦੇ ਵਕਤ ਤੇਰੇ ਪਾਸੋਂ ਹੀ ਨਵੇੜਾ ਜਿਹੜਾ ਹੈ ਨਾ, ਤੇ ਕੀਤੇ ਹੋਏ ਛੜ ਵਰ ਦਾ, ਫਿਰ ਭਾਈ ਤੇਰੇ ਜੀਵ ਦੇ ਪਾਸੇ ਲਿਆ ਜਾਣਾ, ਹੋਰ ਕਿਸੇ ਨੂੰ ਤੇਰਾ ਸੱਕ ਉਸ ਵੇਲੇ ਸਹਾਇਕ ਨੀ ਬਣਨਾ।
ਭਰਾਉ ਛਿਨ ਛਿਨ ਤਨ ਛੀਜੈ ਜਰਾ ਜਨਾਵੈ।
ਛਿਨ ਛਿਨ ਕਾਲ ਵਿੱਚ ਛਿਣਛਿਣ ਔਰ ਘਟੇ ਨੇ ਸਵਾਸੇ ਬਿਰਸਾ ਜਾਤ ਹੈ ਦੇਹੇ ਛਿਣਛਿਣ ਕਾਲ ਚੱਖ ਦੇ ਖੁੱਲਣ ਮੀਚਣ ਤੋਂ ਵੀ ਥੋੜਾ ਖਿਣ ਕਾਲ ਹੈ। ਘੱਟ ਸ਼ਬਦ ਕਿਹਾ ਦੋ ਛਿਣ ਗੁਜ਼ਰ ਜਾਂਦੇ ਹੈ। ਇੰਨੇ ਕਾਲ ਸਮੇਂ ਵਿਚ ਛਿਣ ਛਿਣ ਤਨ ਸਰੀਰ ਦਾ ਬਲ ਛੀਦਾ ਜਾਂਦਾ ਹੈ, ਤਾਕਤ ਛੀਦੀ ਜਾਂਦੀ ਹੈ, ਉਮਰ ਨਾਸ ਹੁੰਦੀ ਜਾਂਦੀ ਹੈ, ਇਹ ਰੂਪ ਘਟਦਾ ਜਾਂਦਾ ਹੈ। ਇਸ ਪ੍ਰਕਾਰ ਦੀ ਹਾਲਤ ਹੈ। ਸਰੀਰ ਛਿਣ ਛਿਣ ਕਾਲ ਵਿਚ ਉਮਰ ਪੂਰੀ ਹੁੰਦੀ ਜਾਂਦੀ, ਛੀਦਾ ਜਾਂਦਾ ਹੈ, ਨਾਸ ਹੁੰਦਾ ਜਾਂਦਾ ਹੈ।
ਜਰਾ ਜਨਾਵ
ਜਵਾਨੀ ਜਿਹੜੀ ਤੇਰੀ ਸਿਉ ਵਾਂਗੂ ਦਗਦਾ ਕਰਦੀ ਸੀ ਉਹ ਨਾਸ ਹੋ ਗਈ। ਜਰਾ ਬੁਢੇਪਾ ਤੈਨੂੰ ਜਣਾ ਰਿਹਾ, ਜਿੱਤ ਰਿਹਾ ਹੈ, ਬੁਢੇਪਾ ਸਿਫਲ ਹੋ ਰਿਹਾ। ਤੇਰਾ ਸਰੀਰ ਕੋਈ ਕਾਰਜ ਨਹੀਂ ਤੇਰੇ ਪਾਸ ਹੁੰਦਾ, ਤੂੰ ਜਿੱਤਣ ਚ ਆ ਰਿਹਾ। ਹੁਣ ਤੈਨੂੰ ਮੰਨਦਾ ਕਿ ਧੌਲੇ ਆ ਗਏ, ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇਵਨ ਵਿਹਲੇ ਬਾਵਲੇ ਮਾਨੇ ਘਰ ਲੀਆਂ, ਕਿਉਂ ਜਰਾ ਤੈਨੂੰ ਜਣਾ ਰਹੀ ਕਿ ਮੈਂ ਆ ਗਈ ਹੈ। ਹੁਣ ਜਿਸ ਵੇਲੇ ਸਾਧ ਸਿੰਘ ਜੀ ਜਰਾ ਆ ਜਾਂਦੀ, ਖਾਂਸੀ ਨਹੀਂ ਛੱਡਦੀ। ਸੋ ਜਿਵੇਂ ਗਿੱਲੀ ਰਾਤ ਨੂੰ ਬੋਲਦੀ ਹੈ, ਇਸ ਪ੍ਰਕਾਰ ਪੁਰਖ ਨੂੰ ਰਾਤ ਨੂੰ ਬਾਹਲੀ ਖਾਂਸੀ ਤੰਗ ਕਰਦੀ ਹੈ, ਟਿਕਣ ਨਹੀਂ ਦਿੰਦੀ ਦਿਲ ਅਵਸਥਾ ਰੂਪੀ ਰਾਤ ਵਿਚ। ਇਸ ਪ੍ਰਕਾਰ ਦੀ ਹਾਲਤ ਦੇ ਨਾਲ ਖੰਘਦਿਆਂ ਦੀ ਸਾਰੀ ਰਾਤ ਗੁਜ਼ਰ ਜਾਂਦੀ ਹੈ, ਨੀਂਦ ਨਹੀਂ ਪੈਂਦੀ, ਨਾ ਗੁਆਂਢੀਆਂ ਨੂੰ ਸੌਣ ਦਿੰਦਾ। ਇਸ ਪ੍ਰਕਾਰ ਬੁਢੇਪਾ ਆ ਕੇ ਜਿਹੜੇ ਚਿੱਟੇ ਕੇਸ ਹੈ, ਮਾਨੋ ਬੁਢੇਪੇ ਰੂਪੀ ਮਲਕਾਂ ਦੇ ਸਿਰ ਦੇ ਚੌਰੀ ਹੋਣ ਲੱਗ ਜਾਂਦੇ, ਚਿੱਟੇ ਕੇਸ ਜਿਹੜੇ ਆ ਜਾਂਦੇ ਹੈ। ਇਸ ਪ੍ਰਕਾਰ ਬੁਢੇਪਾ ਤੈਨੂੰ ਜਿੱਤੀ ਜਾ ਰਿਹਾ ਹੈ।
ਤਬ ਤੇਰੀ ਓਕ ਕੋਈ ਪਾਣੀ ਨਾ ਪਾਵੇ,
ਉਸ ਵੇਲੇ ਤੇਰੀ ਓਕ ਵਿਚ ਜੇ ਤੂੰ ਕਟੋਰੇ ਚ ਤਾਂ ਪਾਣੀ ਤੈਨੂੰ ਕਿਨ ਪਾ ਕੇ ਪਿਆਉਣਾ ਹੈ, ਗਲਾਸ ਪਾਣੀ ਦਾ ਭਰ ਕੇ ਤਾਂ ਕਿਨ ਫੜਾਉਣਾ ਹੈ। ਜੇ ਤੂੰ ਕਹੇਗਾ ਮੈਂ ਮੂੰਹ ਦੇ ਨਾਲ ਇੱਕ ਆਪਣੀ ਓਕ ਲਾ ਲੈਣਾ, ਦੋਵੇਂ ਹੱਥ ਲਾਈਏ ਤਾਂ ਬੁੱਕ ਹੁੰਦਾ, ਇੱਕ ਲਾ ਲਈਏ ਤਾਂ ਉਹਨੂੰ ਓਕ ਕਹੀਦਾ ਹੈ। ਸੋ ਇਸ ਪ੍ਰਕਾਰ ਤੇਰੀ ਓਕ ਵਿਚ ਵੀ ਕਿਸੇ ਨੇ ਪਾਣੀ, ਜੇ ਤੂੰ ਕਹਿੰਦਾ ਮੈਂ ਮੂੰਹ ਨੂੰ ਇਹ ਓਕ ਲਾ ਲਈਏ ਪਾਣੀ ਪਾ ਦਿਓ, ਤਾਂ ਵੀ ਇੱਕ ਹੱਥ ਲਾਇਆ ਪਾਣੀ ਨੀ ਕਿਸੇ ਨੂੰ ਪਾਉਣਾ। ਏਡੇ ਤੇਥੋਂ ਉਲਟ ਹੋ ਜਾਣਗੇ, ਤੈਨੂੰ ਕਹਿਣਗੇ ਕਿੱਥੇ ਬੈਠਾ ਮਰਦਾ ਨੀ ਹੈ, ਐਵੇਂ ਸਾਨੂੰ ਦੁੱਖ ਦਿੰਦਾ ਹੈ, ਕਿਉਂ ਪਾਣੀ ਤੇਰੀ ਓਕ ਚ ਵੀ ਕਿਸੇ ਨੀ ਪਾਉਣਾ ਹੈ।
ਕਹਿਤ ਕਬੀਰ ਕੋਈ ਨਹੀਂ ਤੇਰਾ,
ਕਹਿੰਦੇ ਇਹ ਪਿਆਰਾ ਵਿਚਾਰ ਕੇ ਵੇਖ ਲੈ, ਸੰਸਾਰ ਵਿਚ ਕੋਈ ਵੀ ਤੇਰਾ ਨਹੀਂ ਹੈ।
ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ,
ਇਹ ਭਾਈ ਤੇਰਾ ਤਾਂ ਪਰਮੇਸ਼ਰ ਹੈ ਹੋਰ ਕੋਈ ਨੀ। ਹਿਰਦੇ ਵਿਚ ਉਸ ਰਾਮ ਪਰਮੇਸ਼ਰ ਨੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਕਿਉਂ ਨੀ ਸਿਮਰਨ ਕਰਦਾ, ਉਹਦਾ ਸਿਮਰਨ ਕਰਿਆ ਕਰ। ਇਹ ਸੋਹਣਾ ਵੇਲਾ ਮਨੁੱਖਾ ਜਦੋਂ ਤੈਨੂੰ ਮਿਲਿਆ ਹੈ, ਇਹਦੇ ਚ ਪਰਮੇਸ਼ਰ ਦਾ ਨਾਮ ਸਵੇਰੇ ਹੀ, ਸਵੇਰੇ ਬਾਲਕ ਅਵਸਥਾ ਵਿਚ ਹੀ, ਸਵੇਰ ਬਿਰਧ ਅਵਸਥਾ ਵੀ ਇੱਕ ਸਵੇਰ ਹੀ ਹੈ, ਦਿਨ ਚੜਿਆ ਹੋਇਆ, ਇਹਦੇ ਚ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਲਾ। ਇਹ ਸੋਹਣਾ ਵੇਲਾ ਮਨੁੱਖਾ ਜਨਮ ਦਾ, ਇਹ ਸਵੇਰਾ ਨਾਮ ਸੀਗਰ ਹੀ ਪਰਮੇਸ਼ਰ ਦੇ ਨਾਮ ਹਿਰਦੇ ਚ ਕਿਉਂ ਨੀ ਜਪਦਾ ਹੈ।
ਸੰਤ ਹੋ ਮਨ ਪਵਨ ਸੁਖ ਬਣਿਆ,
ਕਬੀਰ ਸਾਹਿਬ ਜੀ ਨੂੰ ਪੁੱਛਿਆ ਸੰਤਾਂ ਨੇ ਕਿ ਮਹਾਰਾਜ ਤੁਹਾਨੂੰ ਕਿਵੇਂ ਸੁਖ ਪ੍ਰਾਪਤ ਹੋਇਆ ਹੈ, ਤਾਂ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਅਧਿਕਾਰੀਆਂ ਸੰਤਾਂ ਪੁੱਛਦਿਆਂ ਜਿਗਿਆਸੂਆਂ ਨੂੰ ਕਹਿੰਦੇ ਹਨ, ਹੇ ਸੰਤ ਹੋ,
ਸੰਤ ਹੋ ਮਨ ਪਵਨ ਸੁਖ ਬਣਿਆ,
ਸਾਤ ਆਤਮਕ ਪੁਰਖੋ, ਸਾਡਾ ਮਨ ਜਿਹੜਾ ਅਸੀਂ ਪੌਣ ਸਵਾਸਾਂ ਨਾਲ ਭਜਨ ਕਰਦੇ ਸੀ ਤੇ ਮਨ ਨਾਲ ਸੁਣਦੇ ਸੀ, ਇਸ ਪ੍ਰਕਾਰ ਅੰਦਰ ਸੁਖ ਬਣ ਗਿਆ ਹੈ। ਸਾਹਾਂ ਨਾਲ ਹਰ ਵਗਤ ਸਿਮਰਨ ਕਰਦੇ ਹਾਂ ਤੇ ਮਨ ਨੂੰ ਸਰੋਤਾ ਬਣਾ ਕੇ ਹਰ ਵਗਤ ਸੁਣਦੇ ਰਹਿੰਦੇ ਹਾਂ, ਇਉਂ ਸੰਤੋ ਮਨ ਚ ਸੁਖ ਬਣ ਗਿਆ ਹੈ। ਸੰਤੋ ਮਨ ਪਵਨ ਹੈ, ਮਨ ਜਦੋਂ ਪਵਨ ਪਵਿੱਤਰ ਹੋ ਗਿਆ ਵਾਸ਼ਨਾ ਵੱਲੋਂ, ਉਸ ਵੇਲੇ ਸੁਖ ਪ੍ਰਾਪਤ ਹੋ ਗਿਆ। ਸੰਤੋ ਸਵਾਸਾਂ ਨਾਲ ਭਜਨ ਕਰਨਾ ਤੇ ਮਨ ਨਾਲ ਮੰਨਣ ਕਰਨਾ, ਇਸ ਪ੍ਰਕਾਰ ਸੁਖ ਬਣ ਗਿਆ ਹੈ। ਸੰਤੋ ਮਨ ਪਵਨ ਹੈ, ਮਨ ਜਿਹੜਾ ਪਵਨ ਵਰਗਾ ਚੰਚਲ ਸੀ ਇਹ ਇਸਤਤ ਹੋ ਗਿਆ ਨਾਮ ਦੇ ਪ੍ਰਤਾਪ ਕਰਕੇ, ਹੁਣ ਇਸ ਪ੍ਰਕਾਰ ਸੁਖ ਬਣ ਗਿਆ। ਸੰਤੋ ਮਨ ਪਵਨ ਸੁਖ ਬਣਿਆ, ਮਨ ਮੰਤਰ ਗੁਰਾਂ ਦੇ ਕਰਕੇ, ਪਵਨ ਦਾ ਇਹ ਜੋ ਸਰੀਰ ਹੈ ਇੱਕ ਇਹ ਪੌਣ ਹੀ ਫੁੱਲੀ ਹੋਈ ਹੈ ਨਾ, ਇਹ ਪੌਣ ਨਿਕਲ ਜਾਂਦੀ ਹੈ ਜਦੋਂ ਸਮਾਪਤੀ ਹੋ ਜਾਂਦੀ ਹੈ, ਇਹ ਪੌਣ ਦੀ ਸਵਾਰੀ ਕਰਨ ਵਾਲਾ ਪ੍ਰਾਣਾਂ ਦੀ ਜੀਵ ਆਤਮਾ ਇਹਨੂੰ ਵੀ ਸੁਖ ਬਣ ਗਿਆ। ਸੰਤੋ ਇਸ ਪ੍ਰਕਾਰ ਮਨ ਪਵਨ ਸੁਖ ਬਣਿਆ, ਇਸ ਪ੍ਰਕਾਰ ਮਨ ਦੇ ਪਵਨ ਪਵਿੱਤਰ ਹੋਣੇ ਕਰਕੇ, ਜਦੋਂ ਵਿਸ਼ਿਆਂ ਦੀਆਂ ਵਾਸ਼ਿਆਂ ਦੀਆਂ ਚੱਕੀਆਂ ਗਈਆਂ, ਪਵਿੱਤਰ ਹੋ ਗਿਆ ਮਨ, ਉਸ ਵਕਤ ਸੁਖ ਬਣ ਗਿਆ ਇਹ ਸੰਤ ਜਨ।
ਕਿਸ਼ ਯੋਗ ਪ੍ਰਾਪਤ ਗਣਿਆ,
ਆਤਮਾ ਤਾਂ ਅੱਗੇ ਹੀ ਨਿੱਤ ਪ੍ਰਾਪਤ ਹੈ, ਨਿੱਤ ਪ੍ਰਾਪਤ ਦੀ ਪ੍ਰਾਪਤੀ ਜਿਹੜੀ ਹੈ ਕਹਿਣੀ ਇਹ ਵੀ ਬਣਦੀ ਹੈ। ਕਹਿੰਦੇ ਜਿਹੜਾ ਪ੍ਰਾਪਤ ਉਹਨੂੰ ਪ੍ਰਾਪਤ ਕੀ ਕਹਿਣਾ ਹੈ, ਜਿਵੇਂ ਸਾਧ ਸਿੰਘ ਜੀ ਕੜਾ ਕਿਸੇ ਦੀ ਬਾਂਹ ਚ ਪਾਇਆ ਹੋਇਆ ਹੋਵੇ ਤੇ ਸ਼ਰਾਬ ਦੇ ਨਾਲ ਉਹ ਕਮਲਾ ਹੋ ਕੇ ਸੌ ਜੇ, ਜਦੋਂ ਸੁੱਤਾ ਪਿਆ ਉੱਠੇ ਕਹੇ ਉਹ ਮੇਰਾ ਤਾਂ ਕਿਸੇ ਨੇ ਕੜਾ ਲਾ ਲਿਆ, ਕਹਿੰਦੇ ਉਹ ਕਿੱਥੇ ਸੀ ਕੜਾ ਤੇਰਾ, ਜੀ ਸੋਨੇ ਦਾ ਕੜਾ ਮੇਰੀ ਬਾਂਹ ਚ ਸੀ, ਕਹਿੰਦੇ ਦੇਖ ਤਾਂ ਸਹੀ ਬਾਂਹ, ਜਦੋਂ ਜਾ ਕੇ ਉੱਤੋਂ ਕੁੜਤੇ ਦੀ ਬਾਂਹ ਪਿੱਛੇ ਕਰਕੇ ਦੇਖ ਲਿਆ, ਕਹਿੰਦਾ ਲੱਭ ਪਿਆ ਲੱਭ ਪਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਆਚਿਆ ਹੋਇਆ ਕੜੇ ਸ਼ਰਾਬੀ ਦੇ ਸ਼ਰਾਬ ਪੀ ਕੇ ਕੜਾ ਗੁਆਉਣ ਵਾਂਗੂ ਹੈ, ਹੁੰਦਾ ਕੜਾ ਉਹਦੀ ਬਾਂਹ ਚ ਹੀ ਹੈ। ਤੇ ਫੇਰ ਮਗਰੋਂ ਕਹਿੰਦਾ ਪਹਿਲਾਂ ਗੁਆਚ ਗਿਆ, ਕਹਿੰਦਾ ਫੇਰ ਲੱਭ ਪਿਆ। ਇਵੇਂ ਅਗਿਆਨ ਰੂਪੀ ਸ਼ਰਾਬ ਪੀਣੇ ਕਰਕੇ ਸਾਨੂੰ ਆਪਣਾ ਸਰੂਪ ਕੜੇ ਦੀ ਨਹੀਂ ਭੁੱਲਿਆ ਹੋਇਆ ਹੈ। ਇਹ ਸਾਡੇ ਅੰਦਰ ਦੇਹ ਮਾਨ ਰੂਪੀ ਉੱਤੇ ਬਾਂਹ ਕੁੜਤੇ ਦੀ ਆਈ ਹੋਈ ਹੈ, ਇਹ ਜਦੋਂ ਦੂਰ ਕਰਕੇ ਵੇਖਿਆ ਤੇ ਉਦੋਂ ਕਹਿਣਾ ਪ੍ਰਾਪਤ ਹੈ। ਇਸ ਪ੍ਰਕਾਰ
ਕਿਸ ਯੋਗ ਪ੍ਰਾਪਤ ਗਣਿਆ,
ਕਹਿੰਦੇ ਕਿਸ ਪ੍ਰਾਪਤੀ ਯੋਗ ਜੋ ਮੰਨਿਆ ਸੀ, ਹੈ ਤਾਂ ਪ੍ਰਾਪਤੀ ਪ੍ਰਾਪਤੀ ਹੈ ਤਾਂ ਪ੍ਰਾਪਤ ਅੱਗੇ ਹੀ ਆਤਮਾ, ਉਹਦੀ ਪ੍ਰਾਪਤੀ ਜਿਹੜੀ ਮੰਨੀ ਹੈ ਕਿਸ ਯੋਗ, ਜਦੋਂ ਚਿੱਤ ਦੀ ਵਿਰਤੀ ਨੂੰ ਬ੍ਰਹਮਾਕਾਰ ਕਰਕੇ ਯੋਗ ਜੋੜਨਾ ਕੀਤਾ, ਯੋਗ ਹੈ ਚਿੱਤ ਵਿਰਤੀ ਨਿਰੋਧਾ, ਚਿੱਤ ਦੀਆਂ ਵਿਰਤੀਆਂ ਨੂੰ ਨਿਰੋਧ ਕੀਤਾ, ਪਤੰਜਲੀ ਜੀ ਯੋਗ ਕਹਿੰਦੇ ਹੈ, ਅਤੇ ਸਾਂਖੀ ਕਹਿੰਦੇ ਆਤਮਨੀ ਪਰਮਾਤਮਨੀ ਜੁੰਜਤੀ ਸਾ ਯੋਗਾ, ਜੀਵ ਆਤਮਾ ਨੂੰ ਤੇ ਈਸ਼ਵਰ ਦੀ ਏਕਤਾ ਕਰਨੀ, ਇਹਦਾ ਨਾਂ ਯੋਗ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਕਿ ਯੋਗ ਪ੍ਰਾਪਤ ਗਣਿਆ, ਯੋਗ ਜੋ ਜੁੜਨਾ ਹੈ, ਅੰਜਨ ਮਹਿ ਨਿਰੰਜਨ ਰਹੀਏ ਯੋਗ ਯੁਗ ਤੇ ਪਾਈਏ, ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਚ ਮਿਲ ਰਹੀਏ ਹਰ ਵਕਤ, ਇਹ ਯੋਗ ਦੀ ਯੁਗਤੀ ਇਸ ਪ੍ਰਕਾਰ ਪਾਈ ਦੀ ਹੈ। ਸਤਿਗੁਰ ਮਿਲੇ ਇਸ ਪ੍ਰਕਾਰ ਅੰਦਰੋਂ ਭਰਮ ਚੱਕਿਆ ਜਾਵੇ, ਕਿਸ ਯੋਗ ਪ੍ਰਾਪਤ ਕਰਨੇ ਯੋਗ ਜੋ ਅਸੀਂ ਬ੍ਰਹਮ, ਉਹਦੀ ਜਦੋਂ ਗਣਿਆ ਵਿਚਾਰ ਕੀਤੀ ਗੁਰਾਂ ਦੇ ਨਾਲ, ਉਹ ਕਹਿੰਦੇ ਸੀ ਨਾ ਕਿ ਤੁਛ ਮਾਤਰ ਹੀ ਕਹਿਣਾ ਬਣਦਾ ਨਾ, ਪ੍ਰਾਪਤ ਅੱਗੇ ਹੀ ਹੈ, ਉਹਦੀ ਪ੍ਰਾਪਤੀ ਜਿਹੜੀ ਦੁਬਾਰਾ ਮੰਨੀ ਹੈ ਇਹ ਕਿਸ ਕੋ, ਯੋਗ ਪ੍ਰਾਪਤ ਹੋਣੇ ਯੋਗ ਜੋ ਬ੍ਰਹਮ ਸੀ ਉਹ ਗੁਰਾਂ ਦੁਆਰਾ ਪ੍ਰਾਪਤ ਹੋਇਆ, ਗਣਿਆ ਵਿਚਾਰਿਆ
ਰਹਾਉ ਗੁਰ ਦਿਖਲਾਈ ਮੋਰੀ,
ਗੁਰੂ ਮਹਾਰਾਜ ਸਾਹਿਬ ਜੀ ਨੇ ਸਾਡੇ ਤਾਈ ਮੋਰੀ ਦਿਖਾ ਦਿੱਤੀ ਹੈ।
ਜਿਤ ਮਿਰਗ ਪੜਤ ਹੈ ਚੋਰੀ,
ਇਸ ਮੋਰੀ ਥਾਣੀ ਮਿਰਗ ਖੇਤੀ ਖਾ ਜਾਂਦੇ ਹੈ ਤੇ ਚੋਰੀ ਜਾ ਪ੍ਰਵੇਸ਼ ਹੁੰਦੇ ਹੈ। ਮਿਰਗ ਕੌਣ ਹੈ ਸਾਹਿਬ ਸੰਗਤ ਜੀ? ਵਿਸ਼ੇ। ਅਤੇ ਇਸੇ ਪ੍ਰਕਾਰ ਮੋਰੀਆਂ ਕੌਣ ਹੈ? ਇੰਦਰੀਆਂ। ਇੰਦਰੀਆਂ ਅੱਖਾਂ ਥਾਣੀ ਦਾ ਰੂਪ ਨੂੰ ਵੇਖਣ ਦਾ ਅੰਦਰ ਵਿਸ਼ਾ ਪ੍ਰਵੇਸ਼ ਹੁੰਦਾ, ਕੰਨਾਂ ਦੇ ਨਾਲ ਸੁਣਨ ਦਾ, ਰਸਨਾ ਨਾਲ ਰਸ ਲੈਣ ਦਾ, ਇਹ ਇੰਦਰੀਆਂ ਰੂਪੀ ਮੋਰੀਆਂ ਹਨ ਗੋਲਕਾਂ। ਇਹਨਾਂ ਦੁਆਰਾ ਵਿਸ਼ੇ ਰੂਪੀ ਜਿਹੜੇ ਹਰਨ ਹੈ ਅਤੇ ਕਾਮ ਕ੍ਰੋਧ ਰੂਪੀ ਬੁਕਾਰ ਹੈ ਜਿਹੜੇ, ਇਹ ਅੰਦਰ ਮਿਰਗ ਚੋਰੀ ਜਾ ਪ੍ਰਵੇਸ਼ ਦੇ ਅੰਤਾ ਕਰਨ ਦੇ ਅੰਦਰੋਂ ਸੁਭ ਗੁਣਾ ਰੂਪੀ ਖੇਤੀ ਖਾ ਜਾਂਦੇ ਹਨ।
ਮੂੰਦ ਲੀਏ ਦਰਵਾਜੇ,
ਮੂੰਦ ਲੀਏ ਦਰਵਾਜੇ, ਦਰਵਾਜੇ ਮੂੰਦ ਲਏ ਜਿਵੇਂ ਰਾਧਾ ਸਵਾਮੀ ਪੈਰਾਂ ਧਾਰ ਬੈਠਦੇ ਧਾਰ ਕਰਨ ਵਾਂਗੂ, ਇਉਂ ਨਹੀਂ, ਅਤੇ ਕੰਨਾਂ ਚ ਬੁੱਝੇ ਲੈ ਲੈਂਦੇ ਇਸ ਤਰ੍ਹਾਂ ਨਹੀਂ, ਅਤੇ ਇਸ ਪ੍ਰਕਾਰ ਅੱਖਾਂ ਮੀਚਣ ਨਾਲ ਵੀ ਨਹੀਂ। ਇਸ ਪ੍ਰਕਾਰ ਦਾ ਸਾਹਿਬ ਸੰਗਤ ਜੀ ਸੂਰਮੇ ਜਿਹੜੇ ਹੈ ਉਹਨਾਂ ਦੀ ਵਾਸ਼ਨਾ ਵੇਖਣ ਦੀ ਬਣੀ ਰਹਿੰਦੀ, ਅੱਖਾਂ ਭਾਵੇਂ ਨਹੀਂ ਹੁੰਦੀਆਂ, ਜਿਹੜੇ ਬੋਲੇ ਹੁੰਦੇ ਨੇ ਸੁਣਨ ਦੀ ਆਵਾਜ਼ ਬਣੀ ਰਹਿੰਦੀ ਹੈ, ਜੇ ਬੁੱਝੇ ਦੇ ਕੇ ਕੀ ਕਰਾਂਗੇ। ਇਸੇ ਪ੍ਰਕਾਰ ਕੰਨੀ ਬੁੱਝੇ ਦੇਣਾ ਕਿਤੀ ਵਗਾ ਪਾਉਣ, ਪਾਉਣ ਦੇ ਖੜਕੇ ਵਾਂਗੂ ਸਮਝਣਾ ਜਿਹੜਾ ਕੰਨਾਂ ਚ ਬੁੱਝੇ ਦੇਣੇ ਹੈ। ਸੋ ਕੋਈ ਉਸ ਦੀ ਨਿੰਦਾ ਕਰੇ ਨਰ ਕੋਈ, ਨਾਮੇ ਸਿਰਾਂ ਨੂੰ ਭੇਟ ਰਸੋਈ, ਕੋਈ ਉਸ ਦਿਨ ਕਰੀ ਜਾਵੇ, ਕੋਈ ਨਿੰਦਿਆ ਕਰੀ ਜਾਵੇ, ਇੱਕ ਰਸ ਮਹਾਰਾਜ ਜੁੜੇ ਰਹਿਣਾ, ਉਸ ਦਿਨ ਨਿੰਦਾ ਦਊ ਕਰ ਖੋਜੋ ਕਰ। ਇਸ ਪ੍ਰਕਾਰ ਨਿਰਵਾਣ ਪਦਵੀ ਦੀ ਖੋਜ ਕਰਨੀ, ਇੰਦਰੀਆਂ ਦਾ ਜੋ ਦਮਨ ਕਰਨਾ ਨਾ, ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕਣਾ ਤੇ ਮਨ ਦੀਆਂ ਵਾਸ਼ਨਾ ਰੋਕਣੀਆਂ, ਇਹ ਸਭ ਦਾ ਸਾਧਨ ਹੈ। ਇਹਨਾਂ ਸਾਧਨਾਂ ਦੇ ਨਾਲ ਮੂੰਹ ਲੀਏ ਦਰਵਾਜੇ, ਇੰਦਰੀਆਂ ਰੂਪੀ ਦਰਵਾਜੇ, ਜਿਨ੍ਹਾਂ ਅੱਖਾਂ ਦੇ ਨਾਲ ਸਾਧ ਸੰਗਤ ਜੀ ਬੜਾ ਵਿਕਾਰੀ ਆ ਬਕਰਮੀ ਆਖੀਏ ਧੀ ਭੈਣੋ ਸੰਗੇ, ਭਾਈ ਗੁਰਦਾਸ ਸਾਹਿਬ ਦੇ ਵਚਨ, ਵੱਡਾ ਭਾਵੇਂ ਕਿੱਡਾ ਵਿਕਾਰੀ ਹੋਵੇ ਆਪਦੀ ਸਕੀ ਧੀ ਭੈਣ ਤੋਂ ਵਿਕਾਰ ਵੱਲੋਂ ਸੰਕੋਚ ਕਰਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਗੁਣ ਜਿਵੇਂ ਆਪਣੀ ਸਕੀ ਭੈਣ ਨੂੰ ਬੁਰੀ ਨਿਗਾਹ ਨਾਲ ਨੀ ਤੱਕੀਦਾ, ਆਪਣੀ ਸਕੀ ਧੀ ਨੂੰ ਬੁਰੀ ਨਿਗਾਹ ਨਾਲ ਨੀ ਤੱਕੀਦਾ, ਇਸੇ ਪ੍ਰਕਾਰ ਦੂਸਰੀਆਂ ਨੂੰ ਵੀ ਸਾਰੀਆਂ ਨੂੰ ਇਹ ਨਿਗਾਹ ਚ ਰਹਿਣਾ ਹੈ। ਇਸ ਪ੍ਰਕਾਰ ਦਰਵਾਜੇ ਬੰਦ ਕਰਨੇ ਹੈ, ਜਿਵੇਂ ਆਪਦੀ ਉਸਤ ਸੁਣ ਕੇ ਖੁਸ਼ ਹੋਈਦਾ, ਇਵੇਂ ਦੂਰੇ ਦੀ ਉਸਤ ਸੁਣ ਕੇ ਵੀ ਖੁਸ਼ ਹੋਣਾ, ਜਿਵੇਂ ਆਪ ਹੀ ਨਿੰਦਿਆ ਸੁਣ ਕੇ ਘਬਰਾਈਦਾ, ਐਂ ਦੂਸਰੀ ਨਿੰਦਿਆ ਨੂੰ ਸੁਣ ਕੇ ਵੀ ਸੰਕੋਚ ਕਰਨਾ ਚਾਹੀਦਾ ਕਿ ਏਡੇ ਏਡਿਆਂ ਬਜ਼ੁਰਗਾਂ ਦੀ ਲੋਕ ਨਿੰਦਿਆ ਕਰਦੇ ਸੀ, ਕਿਹਦੇ ਪਾਣੀ ਹਾਣ ਹਾਂ। ਇਸ ਪ੍ਰਕਾਰ ਵਿਚਾਰ ਕੇ ਕਰਨਾ ਸੁਨੇ ਕਹੂੰ ਕੀ ਨਿੰਦਾ, ਸਭ ਦੇ ਜਾਣੇ ਆਪ ਸਗੋਂ ਮੰਦਾ, ਇਉਂ ਜਿਹੜੇ ਸਮਦਮ ਸਾਧਨ ਕਰਨੇ ਦਰਵਾਜੇ ਮੁੰਦਣੇ ਹੈ।
ਬਾਜੀ ਅਲੇ ਅਨਹਦ ਬਾਜੇ,
ਕਹਿੰਦੇ ਬਾਜੀ ਅਲੇ ਅਨਹਦ ਬਾਜੇ, ਬਜਿਆ ਦੇ ਅਨਹਦ ਇੱਕ ਰਸ, ਪਰ ਸਤਨਾਮ ਵਾਹਿਗੁਰੂ ਦਾ ਜਿਹੜਾ ਉਚਾਰਨ ਹੈ ਇਹ ਬਾਜੇ ਵਜੇ ਆਉਂਦੇ ਹੈ, ਜਾਂ ਤਤੰਤੀ ਬਿਰਚਰਮ ਕਾ ਕਣਕਾ ਸੀ ਕਾ ਜਾਨ, ਨਾਮ ਸ਼ਬਦ ਘਟਕੋ ਕਹਿ ਸਵਾਸਥ ਸੁਖ ਪਹਿਚਾਣ, ਜਦੋਂ ਥੋੜਾ ਚਿੱਤ ਇਕਾਗਰ ਹੋ ਜਾਂਦਾ ਨਾ ਇਹਨਾਂ ਇੰਦਰੀਆਂ ਦੇ ਵਿਸ਼ਿਆਂ ਤੋਂ, ਉਦੋਂ ਹੀ ਝਾਟੇ ਸੁਣਨ ਲੱਗ ਜਾਂਦੇ ਆ, ਕੰਨਾਂ ਚੁੰਗਲਾਂ ਨੀ ਦੇਣੀਆਂ ਪੈਂਦੀਆਂ, ਪੈਰਾਂ ਭਾਰ ਨੀ ਬੈਠਣਾ ਪੈਂਦਾ, ਸੁਤੇ ਅੰਤਰਮੁਖ ਬਿਰਤੀ ਹੋਣ ਨਾਲ ਸੁਣਦੇ ਆ। ਪਰ ਗੁਰਮੁਖ ਜਿਹੜੇ ਆ ਇਹਨਾਂ ਨੂੰ ਨੀ ਸੁਣਦੇ, ਗੁਰਮੁਖ ਤਾਂ ਵਾਹਿਗੁਰੂ ਮੰਤਰ ਚਿੱਤ ਰੱਖਦੇ ਆ। ਉਹ ਕਹਿੰਦੇ ਖੜਕੇ ਜਿਹੜੇ ਮੁੱਕ ਜਾਣੇ ਆ, ਇਹਨਾਂ ਜਿਸ ਵੇਲੇ ਜਠਰਾਗਨੀ ਦਾ ਤੇਜ ਘਟ ਗਿਆ ਉਦੋਂ ਹੀ ਹਟ ਜਾਣੇ ਆ, ਇਸ ਕਰਕੇ ਵਾਹਿਗੁਰੂ ਜਿਹੜਾ ਸਦਾ ਨਾਲ ਰਹੇਗਾ, ਇਸ ਪ੍ਰਕਾਰ ਹੱਦ ਤੋਂ ਰਹਿਤ ਜੋ ਹੈ ਪਰਮੇਸ਼ੁਰ, ਉਹਦਾ ਜਿਹੜਾ ਵਾਜੇ ਉਚਾਰਨ ਕਰਨਾ, ਇਹ ਅਨਹਦ ਵਾਜੇ ਵੱਜਿਆ ਏ ਉਹਨਾਂ ਦੇ।
ਕੁੰਭ ਕਮਲ ਜਲ ਭਰਿਆ,
ਕਹਿੰਦੇ ਕੁੰਭ ਕਮਲ ਜਲ ਭਰਿਆ, ਜਿਹੜਾ ਹਿਰਦਾ ਰੂਪੀ ਘੜਾ ਹੈ ਇਹ ਆਸਰੀ ਸੰਪਦਾ ਰੂਪੀ ਪਾਣੀ ਨਾਲ ਅੱਗੇ ਭਰਿਆ ਹੋਇਆ ਸੀ, ਇਹਦੇ ਚ ਵਕਾਰਾਂ ਰੂਪੀ ਪਾਣੀ ਨਾਲ ਭਰਿਆ ਹੋਇਆ ਸੀ।
ਜਲ ਮੀਟਿਆ ਉਭਾ ਕਰਿਆ,
ਆਸਰੀ ਸੰਪਦਾ ਜਿਹੜੀ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਹੈ, ਇਹ ਵਿਸ਼ੇ ਰੂਪ ਜਲ ਨਾਲ ਭਰਿਆ ਹੋਇਆ ਸੀ। ਜਲ ਮੇਟਿਆ, ਇਹ ਵਿਸ਼ੇ ਵਿਕਾਰਾਂ ਦੀ ਤਿਆਗ ਕਰਨ ਰੂਪ ਇਸ ਜਲ ਨੂੰ ਮੇੜ ਦਿੱਤਾ। ਉਭਾ ਕਰਿਆ, ਉੱਚਾ ਕਰ ਲਿਆ ਵਿਕਾਰਾਂ ਦੀ ਦ੍ਰਿਸ਼ਟੀ ਵੱਲੋਂ, ਉਭਾ ਉਲਟਾ ਕਰਤਾ ਵਿਕਾਰਾਂ ਵੱਲੋਂ ਮਨ ਦੇ ਤਾਈ, ਉਭਾ ਉੱਚਾ ਜੋ ਪਰਮੇਸ਼ੁਰ ਹੈ ਉਹਦੇ ਸਨਮੁਖ ਕਰ ਲਿਆ।
ਕਹੋ ਕਬੀਰ ਜਨ ਜਾਣਿਆ,
ਸਾਹਿਬ ਕਬੀਰ ਜੀ ਕਹਿੰਦੇ ਸੀ ਜਨਾਂ ਨੂੰ ਭਾਈ ਇਉਂ ਗੁਰਾਂ ਦੀ ਕਿਰਪਾ ਕਰਕੇ ਪਰਮੇਸ਼ੁਰ ਦੇ ਸਰੂਪ ਨੂੰ ਜਾਣ ਲਿਆ ਹੈ।
ਜੋ ਜਾਣਿਆ ਤੋ ਮਨ ਮਾਨਿਆ,
ਜਦੋਂ ਗੁਰਾਂ ਦੀ ਕਿਰਪਾ ਕਰਕੇ ਜਾਣ ਲਿਆ, ਹੁਣ ਸਾਡਾ ਵਾਹਿਗੁਰੂ ਚ ਮਨ ਮੰਨ ਗਿਆ, ਪਰਮੇਸ਼ੁਰ ਦਾ ਸਾਡੇ ਚ ਮਨ ਮੰਨ ਗਿਆ ਕਿ ਹੁਣ ਮੇਰੇ ਚ ਭੇਦ ਹੋਣ ਵਾਲੇ ਹੈ। ਪਰਖ ਜਾਣੇ ਪਾਇਆ ਸਰਾਫੀ, ਫਿਰ ਨਾਹੀ ਤਾਈ ਜਾਹੇ।
ਰਾਗ ਸੂਰਠ ਭੁੱਖੇ ਭਗਤ ਨਾ ਕੀਜੈ,
ਸਾਹਿਬ ਕਬੀਰ ਦੇ ਘਰ ਬਹੁਤ ਸਾਰੇ ਸਾਧੂ ਆ ਗਏ ਤੇ ਕਬੀਰ ਜੀ ਭਗਤੀ ਵੀ ਜੁੜੇ ਹੋਏ ਹੈ। ਉਸ ਵੇਲੇ ਸੰਤਾਂ ਦੇ ਛਕਣ ਛਕਾਉਣ ਵਾਸਤੇ ਓਨੀ ਸਾਰੀ ਕੋਈ ਚੀਜ਼ ਨਹੀਂ ਸੀ, ਨਾ ਮੰਜੇ ਸਨ ਨਾ ਬਿਸਤਰੇ ਸਨ, ਤੇ ਮਹਾਤਮਾ ਦਾ ਆਦਰ ਕਰਨ ਵਾਸਤੇ ਕਬੀਰ ਜੀ ਨੇ ਪਰਮੇਸ਼ੁਰ ਦੇ ਪਾਸੋਂ ਇਹ ਚੀਜ਼ਾਂ ਮੰਗੀਆਂ। ਇਹ ਪਰਮੇਸ਼ੁਰ ਸੰਤਾਂ ਦੀ ਸੰਗਤ ਬਿਨਾਂ ਭਗਤੀ ਨਹੀਂ ਹੁੰਦੀ ਤੇ ਸੰਗਤ ਦੀ ਸੇਵਾ ਬਿਨਾਂ ਸੰਗਤ ਰਹਿ ਨਹੀਂ ਸਕਦੀ। ਇਸ ਕਰਕੇ ਮਹਾਰਾਜ ਅਸੀਂ ਤੁਹਾਡੇ ਪਾਸੋਂ ਇਹ ਮੰਗ ਹੀ ਲੈਣੇ, ਲਾਲਚ ਨਹੀਂ ਕਰਦੇ, ਇੰਨੀ ਇੰਨੀ ਚੀਜ਼ ਸਾਧ ਸੰਗਤ ਦੀ ਸੇਵਾ ਵਾਸਤੇ ਮੰਗਦੇ।
ਭੁੱਖੇ ਭਗਤ ਨਾ ਕੀਜੈ,
ਇਹ ਜਿਹੜੇ ਮਹਾਰਾਜ ਸੰਤ ਭਗਤ ਆਉਂਦੇ ਜੇ ਭੁੱਖੇ ਰਹਿਣਗੇ, ਇਹਨਾਂ ਨੂੰ ਅੰਨ ਨਾ ਮਿਲੇਗਾ ਤੇ ਭਗਤੀ ਨੀ ਕੀਰਤਨ ਨੀ ਕੀਤਾ ਜਾਵੇਗਾ, ਭਗਤੀ ਨੀ ਹੋ ਸਕੇਗੀ। ਇਸ ਕਰਕੇ ਮਹਾਰਾਜ ਸਾਨੂੰ ਭੁੱਖੇ ਸੰਤਾਂ ਨੂੰ ਉਠਾ ਕੇ ਭਗਤੀ ਕੀ ਕਰਾਂਗੇ, ਇਸ ਕਰਕੇ ਅਸੀਂ ਭਗਤੀ ਵੱਲੋਂ ਜਵਾਬ ਦੇ ਕੇ ਇਹਨਾਂ ਦੀ ਟਹਿਲ ਕਰਾਂਗੇ, ਕੋਈ ਮਜ਼ੂਰੀ ਕਰਾਂਗੇ, ਮਿਹਨਤ ਕਰਕੇ ਸੰਤਾਂ ਭਗਤਾਂ ਨੂੰ ਸਿਖਾਵਾਂਗੇ, ਫੇਰ ਭਗਤੀ ਹੋਵੇਗੀ ਤੇ ਉਹਨਾਂ ਚਿਰ ਵਾਸਤੇ।
ਜਹ ਮਾਲਾ ਆਪਣੀ,
ਆਹ ਜਿਹੜੀ ਸਾਨੂੰ ਰਾਮਾਨੰਦ ਦੇ ਰਾਹੀਂ ਮਾਲਾ ਦਿੱਤੀ ਹੈ ਨਾ ਭਜਨ ਬੰਦਗੀ ਵਾਲੀ, ਇਹ ਤੁਸੀਂ ਹੁਣ ਸਾਂਭ ਲਓ। ਅਸੀਂ ਕੋਈ ਕਿਰਤ ਕਰਕੇ ਮਹਾਰਾਜ ਇਹਨਾਂ ਨੂੰ ਖਵਾਉਣਾ, ਸੰਤਾਂ ਦੀ ਸੇਵਾ ਜ਼ਰੂਰ ਕਰਨੀ ਹੈ, ਮਾਲਾ ਨੀ ਸਾਥੋਂ ਫਿਰ ਸਕਣੀ। ਇਸ ਕਰਕੇ ਸਾਡੀ ਵੱਲੋਂ ਜਵਾਬ ਹੈ ਮਹਾਰਾਜ, ਸੰਗਤ ਨੂੰ ਅਸੀਂ ਛੱਡ ਨਹੀਂ ਸਕਦੇ ਤੇ ਤੇਰੀ ਮਾਲਾ ਇਹ ਛੱਡਣ ਤਿਆਰ ਹੈ।
ਮੰਗੂ ਸੰਤਨ ਰੇਨਾ,
ਇਹ ਕਬੀਰ ਮਹਾਰਾਜ ਨੇ ਆਕਾਸ਼ਵਾਣੀ ਦੁਆਰਾ ਕਿਹਾ ਕਿ ਤੁਸੀਂ ਕਿਤਨਾ ਕਿਉਂ ਕਾਹਲੇ ਪੈ ਗਏ ਹੋ, ਤਾਂ ਸਾਹਿਬ ਕਬੀਰ ਜੀ ਕਹਿੰਦੇ ਨੇ ਮਹਾਰਾਜ
ਮੰਗੂ ਸੰਤਨ ਰੇਨਾ,
ਮਹਾਰਾਜ ਮੈਂ ਸੰਤਾਂ ਭਗਤਾਂ ਦੀ ਧੂੜ ਮੰਗਦਾ ਹਾਂ, ਸੰਤਾਂ ਦੀ ਧੂੜ ਤਾਂ ਹੀ ਪ੍ਰਾਪਤ ਹੋ ਜੇ ਆਇਆ ਕਹਿੰਦੀ ਸੇਵਾ ਕਰ ਸਕਾਂਗਾ, ਤਾਂ ਕਿਉਂ ਸਾਧ ਸੰਗਤ ਦੀ ਧੂੜ ਮੰਗਦਾ ਮੈਂ ਤਾਂ।
ਮੈਂ ਨਾ ਹੀ ਕਿਸੀ ਕਾ ਦੇਣਾ,
ਮੈਂ ਮਹਾਰਾਜ ਦਾ ਕਰਜ਼ਾ ਤਾਂ ਨੀ ਦੇਣਾ, ਤੁਹਾਡੇ ਕਰਜ਼ਾ ਦੇਣ ਵਾਸਤੇ ਪੈਸੇ ਮੰਗਦਾ, ਜਾਂ ਮੈਂ ਸੱਚੇ ਪਾਤਸ਼ਾਹ ਕਿਉਂਕਿ ਲੋਕ ਦੰਡ ਪਿਤਰ ਦੰਡ ਆਦਿ ਕਰਜ਼ਾ ਤਾਂ ਨੀ ਮੈਂ ਦੇਣਾ ਹੈ।
ਮਾਧੋ ਕੈਸੀ ਬਣੇ ਤੁਮ ਸੰਗੇ,
ਮੈਂ ਦੇ ਪਤੀ ਤੇਰੇ ਨਾਲ ਸਾਡੀ ਪ੍ਰੀਤੀ ਕਿਵੇਂ ਬਣੇ, ਸੰਕੋਚ ਕਰਿਆ ਨੀ ਸਾਥ ਨਿਭ ਸਕਦੀ। ਹੁਣ
ਆਪਣਾ ਦੇਹੋ ਤਾਂ ਲਿਓ,
ਬੱਚਿਆਂ ਦਾ ਸੁਭਾਅ ਹੁੰਦਾ ਜੇ ਮਾਪੇ ਨਾ ਦੇਣ ਤਾਂ ਬੱਚਾ ਮੰਗ ਲੈਂਦਾ, ਇਸੇ ਪ੍ਰਕਾਰ ਮਹਾਰਾਜ ਜੇ ਆਪ ਤੁਸੀਂ ਨਹੀਂ ਦੇਣਾ ਚਾਹੁੰਦੇ, ਮੈਨੂੰ ਪਰਖਣਾ ਚਾਹੁੰਦੇ ਹੋ, ਤਾਂ ਮੈਂ ਸਾਧ ਸੰਗਤ ਦੀ ਸੇਵਾ ਵਾਸਤੇ ਮੰਗ ਕੇ ਹੀ ਤੁਹਾਡੇ ਪਾਸੋਂ ਲੈ ਲੈਂਦਾ
ਹਾਂ। ਦੋਏ ਸਿਰ ਮੰਗੋ ਚੂਨਾ,
ਮਹਾਰਾਜ ਸਾਹਿਬ ਪ੍ਰਸੰਨ ਹੋ ਕੇ ਕਹਿਣ ਲੱਗੇ ਪ੍ਰਤੱਖ ਹੋ ਕੇ, ਅੱਛਾ ਮੰਗੋ ਕਬੀਰ ਜੀ ਕੀ ਮੰਗਦੇ ਹੋ, ਤਾਂ ਕਹਿਣ ਲੱਗੇ ਮਹਾਰਾਜ ਇਉਂ ਕਰੋ, ਦੋ ਸਿਰ ਆਟਾ ਹਰੇਕ ਸਾਧੂ ਵਾਸਤੇ ਅੱਠ ਪੈਰ ਦਾ ਦਿਓ,
ਪਾਓ ਘਿਓ ਸੰਗ ਲੂਨਾ,
ਇਹ ਘਿਓ ਤੋਂ ਬਗੈਰ ਖੁਸ਼ਕ ਫੁਲਕਾ ਛਕਣ ਨਾਲ ਹੈ, ਇਹਨਾਂ ਸਾਧੂਆਂ ਤੋਂ ਭਜਨ ਬੰਦਗੀ ਨਹੀਂ ਹੋਣੀ, ਕਬਜ਼ੀ ਦੇ ਨਾਲ ਹੀ ਫੜੇ ਰਹਿਣਗੇ, ਇਸ ਕਰਕੇ ਪਾਈਆ ਪਾਈਆ ਘਿਓ ਸਾਰਿਆਂ ਵਾਸਤੇ ਚਾਹੀਦਾ। ਦਸੌਰੀ ਨੀ ਚਾਹੀਦਾ ਪਾਓ ਘੀਓ
ਸੰਗ ਲੂਣ ਨਾਲ
ਤੇ ਨਾਲ ਲੂਣ ਵੀ ਚਾਹੀਦਾ ਲੂਣ ਮੈਂ ਹੁਣ ਕਿੱਥੋਂ ਮੰਗ ਕੇ ਲਿਆਉ ਹੋਰ ਕਿਸੇ ਤੋਂ
ਅੱਧ ਸਿਰ ਮੰਗੂ ਦਾਲ
ਸਾਧੂ ਵਾਸਤੇ ਪਾ ਇੱਕ ਡੰਗ ਦੀ ਦਾਲ ਚਾਹੀਦੀ ਹੈ ਅੱਧ ਸਿਰ ਮਾਰਾ ਕੱਚੀ ਦਾਲ ਮੰਗਦਾ ਦੋਹਾਂ ਵਕਤਾਂ ਵਾਸਤੇ
ਮੋਕੋ ਦੋਨੋ ਵਕਤ ਜੀਵਾਲੇ
ਕਬੀਰ ਇੰਨਾ ਦੋਨਾਂ ਰਾਸ਼ਨ ਕਿਉਂ ਮੰਗ ਲਿਆ ਪਲਟਣ ਵਾਲਿਆਂ ਨੂੰ ਵੀ ਇਹਨੂੰ ਘੱਟ ਦਿੰਦੇ ਹੈ ਕਹਿੰਦੇ ਮਹਾਰਾਜ ਮੋਕੋ ਦੋਨੋ ਅੱਠ ਪਹਿਰੇ ਸਾਰੇ ਨਹੀਂ ਹੁੰਦੇ ਕੋਈ ਅੱਠ ਪਹਿਰਾਂ ਵਾਲਿਆਂ ਨੂੰ ਕਬਜ਼ੀ ਹੋ ਜਾਂਦੀ ਹੈ ਮੋਕੋ ਦੋਨੋ ਵਕਤ ਜਵਾਲੇ ਦੋਏ ਵਕਤ ਮਹਾਰਾਜ ਮੈਨੂੰ ਜਵਾਲਣੇ ਪੈਂਦੇ ਛਕਾਉਣੇ ਪੈਂਦੇ ਹੈ ਦੋਏ ਵਕਤ ਭੋਜਨ ਛਕਾਉਣਾ ਪੈਂਦਾ ਹੈ ਇਸ ਕਰਕੇ ਮਹਾਰਾਜ ਮੈਂ ਲਾਲਚ ਨਹੀਂ ਕੀਤਾ ਹੈ
ਹਾਟ ਮੰਗੂ ਚੌਪਾਈ
ਫਿਰ ਮਹਾਰਾਜ ਸਾਧਨ ਪੁੰਜੀ ਵੀ ਨਹੀਂ ਪਾਇਆ ਜਾਂਦਾ ਪਿੱਠੂ ਚਿਚੜੀਆਂ ਅਨੇਕ ਤਰ੍ਹਾਂ ਦੇ ਚੀਜ਼ਾਂ ਚਿੰਬੜ ਜਾਂਦੀਆਂ ਇਸ ਵਾਸਤੇ ਖਾਟ ਮੰਗੋ ਇਹ ਮਹਾਰਾਜ ਖਾਟ ਮੰਜੀ ਮੰਗਦੇ ਹਾਂ ਮੰਜੀ ਵੀ ਕੋਈ ਤਰਕੋਣੀ ਨਾ ਹੋਵੇ ਟੁੱਟੇ ਪਾਵੇ ਵਾਲੀ ਨਾ ਹੋਵੇ ਬਾਹੀ ਨਾ ਟੁੱਟੀ ਹੋਵੇ ਚੌਪਾਈ ਚੌਹਾਂ ਪੈਰਾਂ ਵਾਲੀ ਹੋਵੇ ਸਾਬਤ ਹੋਵੇ ਮੰਜੀ ਤੇ ਚੌਪਾਈ ਉੱਤੇ ਸਿਰ ਪੋਸ ਹੋਵੇ ਤ੍ਰੇਲ ਆਦਕਾਂ ਤੋਂ ਬਚਾਉਣ ਵਾਸਤੇ
ਸਿਰਹਾਨਾ ਅਵਰ ਤੁਲਾਈ
ਨਾਲ ਮਹਾਰਾਜ ਸਿਰਹਾਣਾ ਵੀ ਮੰਗਦੇ ਹਾਂ ਸਿਆਲ ਵਾਸਤੇ ਨਾਲ ਤੁਲਾਈਆਂ ਥੱਲੇ ਹੋਣ ਗੁਰਗੁਦੇ ਵਿਛਾਈ ਤੋਂ ਬਗੈਰ ਆਰਾਮ ਨਹੀਂ ਹੋ ਸਕਦਾ
ਉੱਪਰ ਕੋ ਮੰਗੋ ਖਿੰਦਾ
ਸਿਆਲ ਵਿੱਚ ਸਾਧ ਮਹਾਰਾਜ ਕੰਬਦੇ ਮਰ ਜਾਣਗੇ ਉੱਪਰ ਕੋ ਮੰਗੋ ਖਿੰਦਾ ਉੱਪਰ ਵਾਸਤੇ ਸਾਰਿਆਂ ਦੇ ਖਿੰਦਾ ਖਦੋਲੜਾ ਅਫਲਾਤੂਨ ਨਿਹੰਗ ਸਿੰਘ ਜੀ ਨੂੰ ਕਹਿੰਦੇ ਮੰਗਦੇ ਹਾਂ
ਤੇਰੀ ਭਗਤ
ਰਜਾਈ ਮੰਗਦੇ ਹਾਂ
ਤੇਰੀ ਭਗਤ ਕਰੈ ਜਨ ਥੀਂਦਾ
ਤੇ ਇਸ ਤਰ੍ਹਾਂ ਮਾਰੇ ਪਾਈਆ ਪਾਈਆ ਘਿਓ ਖਾ ਕੇ ਤੇ ਫਿਰ ਤੇਰੀ ਭਗਤ ਕਰੇ ਜਨ ਥੀਂਦਾ ਥਿੰਦਾ ਸਨਿਗਧ ਹੋ ਕੇ ਤੇਰੀ ਭਗਤੀ ਹੋ ਕਰਨਗੇ ਪ੍ਰੇਮੀ ਹੋ ਕਰਕੇ ਇਸ ਕਰਕੇ ਚੀਜ਼ਾਂ ਦੇ ਦਿਓ ਧੰਦਿਆਈ ਦੇ ਸਹਿਤ ਹੋ ਕੇ ਚੰਗੇ ਨਰਮ ਹੋ ਕੇ ਭਜਨ ਬੰਦਗੀ ਕਰਨਗੇ ਬੀਂਦਾ ਕਈਆਂ ਪਾਠਾਂ ਪੀਰਾਂ ਚ ਹੁੰਦਾ ਹੈ ਬਿੰਨ ਕੇ ਤੇਰੇ ਚ ਪ੍ਰੇਮ ਨੂੰ ਭਗਤੀ ਕਰਨਗੇ ਉਥੀਂਦਾ ਪਾਠ ਹੀ ਕਰਤਾਰਪੁਰ ਸਾਹਿਬ ਦਮਵੇਂ ਸਾਹਿਬ ਦਾ ਮੁੱਖ ਹੈ
ਮੈਂ ਨਾ ਹੀ ਕੀਤਾ ਲੱਭੋ
ਹੇ ਸੱਚੇ ਪਾਤਸ਼ਾਹ ਮੈਂ ਕੋਈ ਲਾਲਚ ਨਹੀਂ ਕੀਤਾ ਹੈ ਚੀਜ਼ਾਂ ਦੇ ਮੰਗਣ ਵਾਸਤੇ
ਇੱਕ ਨਾਉ ਤੇਰਾ ਮੈਂ ਫੱਬੋ
ਇਹ ਲਾਲਚ ਮੈਂ ਕੀ ਕਰਨਾ ਸੀ ਸਾਧ ਸੰਗਤ ਨਾਲ ਮਿਲ ਕੇ ਤੇਰਾ ਭਜਨ ਹੁੰਦਾ ਹੈ ਇਸ ਕਰਕੇ ਇੱਕ ਨਾਮ ਹੀ ਤੇਰਾ ਮੈਨੂੰ ਫੱਬਦਾ ਚੰਗਾ ਲੱਗਦਾ ਹੈ ਲਾਲਚ ਤਾਂ ਨਹੀਂ ਮੈਂ ਕੋਈ ਕੀਤਾ ਹੈ
ਕਹਿ
ਆਪਦੇ ਵਾਸਤੇ ਤਾਂ ਹਮਕੋ ਸੱਥ ਉਨਕੋ ਖਾਟ ਵਾਲੀ ਗੱਲ ਹੈ ਸੋ ਆਪਦੇ ਵਾਸਤੇ ਹਮਕੋ ਚਾਬਣ ਉਨਕੋ ਰੋਟੀ ਇੰਨੀ ਗਰੀਬੀ ਨਾਲ ਗੁਜ਼ਾਰਦੇ ਸਨ
ਕਹਿ ਕਬੀਰ ਮਨ ਮਾਨਿਆ
ਸਾਹਿਬ ਕਬੀਰ ਜੀ ਕਹਿੰਦੇ ਹੇ ਵਾਹਿਗੁਰੂ ਤੇਰੇ ਵਿੱਚ ਸਾਡਾ ਮਨ ਮੰਨ ਗਿਆ ਹੈ
ਮਨ ਮਾਨਿਆ ਤਾਂ ਉਹ ਹਰ ਜਾਣੇ
ਹੁਣ ਮਹਾਰਾਜ ਜਿਉਂ ਦਾ ਮਨ ਮੰਨ ਲਿਆ ਤਾਂ ਹੀ ਸੱਚੇ ਪਾਤਸ਼ਾਹ ਹਰੀ ਤੈਨੂੰ ਅਸੀਂ ਜਾਣ ਲਿਆ ਇਹ ਸਾਡਾ ਤੇਰੇ ਸਰੂਪ ਚ ਮਨ ਮੰਨ ਗਿਆ ਹੈ ਫੇਰ ਪੜੋ ਇਹ ਤਾਂ ਬਾਹਰ ਚੀਜ਼ਾਂ ਦੀ ਲੋੜ ਹੈ ਨਾ ਗ੍ਰਸਤੀ ਵਾਸਤੇ ਸੇਵਾ ਟਹਿਲ ਕਰਨ ਵਾਸਤੇ ਹੁਣ ਅੰਤਰੀਵ ਇਹਨਾਂ ਚੀਜ਼ਾਂ ਦੀ ਲੋੜ ਹੈ ਭਗਤੀ ਵਾਸਤੇ ਉਹ ਵੀ ਸੁਣੋ
ਖੇ ਭਗਤ ਨਾ ਕੀਜੈ
ਅੰਤਰਯਾਮੀ ਭੂ ਨਾਮ ਪ੍ਰਿਥਵੀ ਦਾ ਹੈ ਖੇ ਨਾਮ ਆਕਾਸ਼ ਦਾ ਹੈ ਪ੍ਰਿਥਵੀ ਤੇ ਆਕਾਸ਼ ਆਦਿਕਾਂ ਦੇ ਤੱਤਾਂ ਦੇ ਜਿਹੜੇ ਮਹਾਰਾਜ ਪ੍ਰਿਥਵੀ ਦੀ ਜੜਤਾ ਆਕਾਸ਼ ਆਦਿਕਾਂ ਦਾ ਸੁਨਤਾ ਇਹ ਜਿੰਨਾ ਚਿਰ ਤੱਤਾਂ ਦੇ ਸੁਭਾਅ ਮਾਰਾ ਅੰਦਰ ਬਣੇ ਰਹਿੰਦੇ ਹੈ ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ ਭੂ ਪ੍ਰਿਥਵੀ ਤੇ ਖੇ ਆਕਾਸ਼ ਦੇ ਅੰਦਰ ਪੈਦਾ ਹੋਇਆਂ ਤੋਂ ਹੇ ਗਰੀਬ ਇਹਨਾਂ ਤੱਤਾਂ ਦੇ ਸਰੀਰ ਦੇ ਇਹਨਾਂ ਤੱਤਾਂ ਦੀਆਂ ਖਿਲਤਾਂ ਬੀੜਦੀਆਂ ਰਹਿੰਦੀਆਂ ਹਨ ਇਹਨਾਂ ਵਿੱਚ ਪਰਮੇਸ਼ਰ ਦੀ ਕਦੇ ਖੰਘ ਲੱਗ ਗਈ ਕਦੇ ਤਾਪ ਚੜ ਗਿਆ ਕਦੇ ਮਰੋੜੇ ਲੱਗ ਗਏ ਇਸ ਪ੍ਰਕਾਰ ਦੀ ਹਾਲਤ ਇਹਨਾਂ ਖਿਲਤਾਂ ਦੇ ਵਿਗੜਨਾ ਬਣੀ ਰਹਿੰਦੀ ਹੈ ਕਿਉਂ ਪ੍ਰਿਥਵੀ ਆਕਾਸ਼ ਦੇ ਅੰਦਰ ਰਹਿਣੇ ਕਰਕੇ ਇਹ ਭਗਤੀ ਨਹੀਂ ਆਪਦੀ ਹੋ ਸਕਦੀ
ਇਹ ਮਾਲਾ ਆਪਣੀ ਲੀਜੈ
ਸਾਰਾ ਪਸਾਰਾ ਤਾਂ ਮਾਇਆ ਕਰਕੇ ਬਣਾਇਆ ਸੱਚੇ ਪਾਤਸ਼ਾਹ ਇਸ ਕਰਕੇ ਜੇ ਮਾਲਾ ਆਪਣੀ ਜਿਹੜੀ ਮਾਲ ਆਈ ਹੈ ਨਾ ਮਾਇਆ ਇਹ ਆਪਦੀ ਲਾ ਲਓ ਹੁਣ ਕਿਰਪਾ ਕਰੋ ਸਾਡੇ ਤੇ ਮਾਇਆ ਦਾ ਮੋਹ ਨਾ ਰੱਖੋ ਇਹ ਮਾਇਆ ਜਿਹੜੀ ਤੇਰੀ ਚਮਲਾਈ ਹੋਈ ਲਾਈ ਹੋਈ ਹੈ ਇਹ ਲੀਜੈ ਆਪਦੇ ਕਬਜ਼ੇ ਕਰ ਤੂੰ ਹੀ ਸਾਂਭੇ ਨੂੰ
ਮੰਗੂ ਸੰਤਨ ਰੇਨਾ
ਅਸੀਂ ਤਾਂ ਮਾਰਾ ਮੰਗਦੇ ਹਾਂ ਸੰਤਾਂ ਭਗਤਾਂ ਦੀ ਧੂੜ ਹੋ ਮੰਗੋ ਸੰਤਨ ਰੇਨਾ ਸੰਤਨ ਰੇਨਾ ਤਨ ਸਰੀਰ ਹੈ ਨਾ ਜਿਹੜਾ ਸਾਨੂੰ ਭਲੀ ਪ੍ਰਕਾਰ ਇਸ ਦਾ ਦੇਹ ਮਾਨ ਧੂੜ ਕਰਿਆ ਚਾਹੁੰਦੇ ਹੈ ਦੇਹ ਮਾਨ ਨੂੰ ਮੇਟਿਆ ਚਾਹੁੰਦੇ ਅਸੀਂ ਤਾਂ ਸੱਚੇ ਪਾਤਸ਼ਾਹ
ਮੈਂ ਨਾ ਹੀ ਕਿਸੇ ਕਾ ਦੇਣਾ
ਮਾਰਾ ਲੋਕ ਦੰਡ ਪਿਤਰ ਦੰਡ ਰਾਜ ਦੰਡ ਦੇਵ ਦੰਡ ਇਹ ਚਾਰ ਪ੍ਰਕਾਰ ਦੇ ਦੰਡ ਹੁੰਦੇ ਹੈ ਇਹਨਾਂ ਚੋਂ ਕਿਸੇ ਦਾ ਦੰਡ ਨਹੀਂ ਮੈਂ ਦੇਣਾ ਹੈ
ਮਾਧੂ ਕੈਸੀ ਬਣੇ ਤੁਮ ਸੰਗੇ
ਮਾਇਆ ਦੇ ਪਤੀ ਪਰਮੇਸ਼ੁਰ ਤੇਰੇ ਨਾਲ ਸੰਕੋਚ ਕਰਿਆ ਹੋਇਆ ਕਿਸ ਪ੍ਰਕਾਰ ਭਗਤੀ ਬਣ ਸਕਦੀ ਹੈ?
ਆਪ ਨਾ ਦੇਹ ਤਾਂ ਲੇਓ ਮੰਗੇ,
ਆਪ ਨਾ ਦੇਹੋ ਤਾਂ ਬੱਚਿਆਂ ਦੇ ਸੁਭਾਅ ਨੂੰ ਅਸੀਂ ਮੰਗ ਹੀ ਲੈਂਦੇ ਹਾਂ। ਕੀ ਮੰਗਦੇ ਹੋ? ਆਪ ਨਾ ਦੇਹੋ, ਆਪਾਂ ਭਾਵ ਹੰਕਾਰ ਨਾ ਸਾਨੂੰ ਦਿਓ। ਪਹਿਲੇ ਉਹ ਮੰਗੇ, ਉਹ ਜੋ ਸੰਸਾਰ ਹੈ, ਸੰਤ ਭਗਤ ਹੈ, ਉਹਨਾਂ ਸਾਰਿਆਂ ਦੇ ਪਹਿਲੇ ਹੋਣਾ, ਜਿਹੜਾ ਸਾਰਿਆਂ ਦੇ ਚਰਨਾਂ ਦੀ ਧੂੜ ਬਣਨਾ, ਜਿਹੜਾ ਇਹ ਮੰਗਦੇ ਹੈ। ਹੰਕਾਰ ਨਾ ਸਾਨੂੰ ਫੜਾਇਓ ਕਿਤੇ, ਹੰਕਾਰ ਚ ਐਵੇਂ ਨਾ ਫੜੇ ਰਹੀਏ, ਆਕੜੇ ਰਹੀਏ, ਸਭਨਾਂ ਦੇ ਚਰਨਾਂ ਦੀ ਧੂੜ ਬਣੇ ਰਹੀਏ, ਅਸੀਂ ਕਿਰਪਾ ਕਰਿਓ।
ਰਹਾਓ ਦੋ ਸੇਰ ਮੰਗੋ ਚੂਨਾ,
ਇਹ ਮਹਾਰਾਜ ਦੋ ਸੇਰ ਹਨਗੇ, ਕਾਮ ਕ੍ਰੋਧ ਰਾਗ ਦੁਆਖ, ਇਹਨਾਂ ਸ਼ੇਰਾਂ ਨੂੰ ਚੂਰਨ ਕਰਨਾ ਮੰਗਦਾ ਹਾਂ। ਇਹ ਦੋਵੇਂ ਰਾਗ ਦੁਆਖ ਆਦਿਕ ਜਿਹੜੇ ਸੁਭਾਵ ਹੈ, ਸ਼ੇਰ ਦੀ ਨਿਆਈ ਖਾ ਜਾਣ ਵਾਲੇ ਆ, ਸੁਭ ਗੁਣਾ ਰੂਪੀ ਮਰਗਾਵਲੀ ਨੂੰ ਨਾਸ਼ ਕਰਨ ਵਾਲੇ ਹੈ, ਇਹਨਾਂ ਨੂੰ ਦੋਹਾਂ ਨੂੰ ਸੱਚੇ ਪਾਤਸ਼ਾਹ ਚੂਰਨ ਕਰਨਾ ਮੰਗਦਾ ਹਾਂ। ਦੋਵੇਂ ਸ਼ੇਰ ਵਿਰਾਗ ਤੇ ਵਿਵੇਕ ਮਹਾਰਾਜ, ਇਹ ਸਾਡੇ ਅੰਦਰ ਸ਼ੇਰਾਂ ਵਾਂਗੂ ਗੱਜਣ, ਤੇ ਦੋ ਸਿਰ ਮੰਗੋ ਚੂਨਾ, ਚੂਨਾ ਤੇਰਾ ਜਿਹਾ ਚੀਨਣਾ ਹੈ, ਜਾਣਨਾ ਤੇਰੇ ਸਰੂਪ ਦਾ, ਇਹ ਵੀ ਮੰਗਦੇ ਹਾਂ। ਪਰੋਖ ਪਰੋਖ ਗਿਆਨ ਰੂਪੀ ਦੋ ਸ਼ੇਰ ਹੋਣ, ਤੇ ਚੀਨਣਾ ਤੇਰੇ ਸਰੂਪ ਦਾ, ਇਹ ਚੂਨਾ ਆਟਾ ਮੰਗਦੇ ਹਾਂ।
ਪਾਓ ਕਿਉਂ ਸੰਗ ਲੂਨਾ,
ਅਤੇ ਪਾਓ ਚਰਨਾਂ ਦਾ ਜਿਹੜਾ ਸੱਚੇ ਪਾਤਸ਼ਾਹ ਜੀ ਘਿਓ, ਘਿਓ ਖਿਚੜੀ ਨੂੰ ਚਰਨਾਂ ਚ ਪ੍ਰੇਮ ਹੋਣਾ, ਆਪਦਾ ਸਨਿਗਧ ਹੋਣਾ, ਆਪਦੇ ਚਰਨਾਂ ਚ ਹਰ ਵਕਤ ਪ੍ਰੇਮ ਹੋਣਾ, ਇਹ ਮਹਾਰਾਜ ਜੀ ਪਾਓ ਘਿਓ, ਇਹ ਘਿਓ ਪਾਉਣਾ ਚਾਹੁੰਦੇ ਹਾਂ ਅਸੀਂ, ਜਿਹੜਾ ਤੇਰੇ ਚਰਨਾਂ ਦਾ ਪ੍ਰੇਮ ਹੈ, ਇਹ ਘਿਓ ਸਾਨੂੰ ਪ੍ਰਾਪਤ ਹੋਵੇ। ਪਾਓ ਚਰਨਾਂ ਦਾ ਘਿਓ ਪ੍ਰੇਮ,
ਸੰਗ ਲੂਨਾ,
ਆਪਦੇ ਨਾਲ ਮਹਾਰਾਜ ਸੰਗਤ ਲੂਨਾ ਨਾਮ ਹੈ, ਸੁੰਦਰ ਸੰਗਤ, ਸੋਹਣੀ ਸੰਗਤ ਮੰਗਦੇ, ਜਿਹਨਾਂ ਨਾਲ ਮਿਲ ਕੇ ਤੂੰ ਚਿੱਤ ਆਵੇ, ਆਵੇ ਸਾਹਿਬ ਚ ਤੇਰਿਆ ਭਗਤਾਂ ਡਿੱਠਿਆਂ, ਮਨ ਕੀ ਕੱਟੀਏ ਮੈਲ ਸਾਧ ਸੰਗ ਉੱਠਿਆਂ, ਇਹ ਸੋਹਣਾ ਸੰਗਤ ਰੂਪੀ ਲੂਣਾ ਨਾ ਹੁੰਦਾ, ਸੁੰਦਰ ਦਾ ਸੁੰਦਰ ਸੰਗਤ ਮੰਗਦੇ ਹਾਂ।
ਅੱਧ ਸੇਰ ਮੰਗੂ ਦਾਲੇ,
ਅੱਧ ਸੇਰ, ਆਦੀ ਵਿਆਦੀ ਉਪਾਧੀ ਜਿਹੜੀ ਹੈ, ਇਹ ਸਰੀਰ ਦੇ ਅੰਦਰ ਹਰ ਵਕਤ ਆਦੀ ਕਾਮ ਆਦਿਕ, ਵਿਆਦੀ ਵਾਰ ਪਿੱਤ ਆਦਿਕ, ਉਪਾਧੀ ਕਿਸੇ ਨਾਲ ਡਾਂਗ ਸੋਟਾ, ਗਾਲ ਕਰਨੀ ਕਿਸੇ ਨੂੰ ਡਾਂਗ ਮਾਰਨੀ, ਇਸ ਪ੍ਰਕਾਰ ਉਪਾਧੀ ਜਾਂ ਪ੍ਰੇਤ ਪੀੜਾ ਆਦਿਕ ਲੱਗ ਜਾਣੀਆਂ ਇਤਿਹਾਸਿਕ, ਇਹ ਆਦੀ ਵਿਆਦੀ ਦੇ ਸਿਰ ਨੂੰ ਸੱਚੇ ਪਾਤਸ਼ਾਹ ਸਿਰ ਮੰਗੋ
ਡਾਲੇ,
ਇਹਨਾਂ ਨੂੰ ਡਲਣਾ ਮੰਗਦਾ ਹਾਂ ਮੈਂ, ਇਹ ਨਾਸ ਹੋ ਜਾਣ ਮੇਰੇ ਅੰਦਰੋਂ ਸੱਚੇ
ਪਾਤਸ਼ਾਹ। ਜਿਵਾਲੇ,
ਮੈਨੂੰ ਦੋ ਵਕਤ ਜਿਹੜੇ ਜੰਮਣ ਮਰਨ ਚਿੰਬੜੇ ਹੋਏ ਹੈ, ਇਹਨਾਂ ਨੂੰ ਮੇਟ ਕਰਕੇ ਜਵਾਨ ਲੈ ਸੱਚੇ ਪਾਤਸ਼ਾਹ, ਬ੍ਰਹਮ ਗਿਆਨ ਵੀ ਜਿਉਂਦਾ ਕਰ ਲੈ ਮੈਨੂੰ, ਕਿਰਪਾ ਕਰ। ਮੋਨ ਮੋਕੋ ਦੋਨੋ ਵਕਤ, ਦੋ ਜਿਹੜੇ ਵਕਤ ਹਨਗੇ, ਇਹ ਉਹਦੇ ਤੇ ਅਸਤਪੁਣ, ਸੰਸਾਰ ਦੀ ਉਤਪਤੀ ਤੇ ਸੰਸਾਰ ਦੀ ਪੜ ਲੋ, ਇਹਨਾਂ ਦੋਹਾਂ ਵਕਤ ਪਿਆਂ ਤੋਂ ਜਵਾਲ ਲੈ, ਜੰਮਣ ਮਨ ਤੋਂ ਰਹਿਤ ਕਰ ਲੈ।
ਖਾਟ ਮੰਗੂ ਚੌਪਾਈ,
ਹੋਰ ਮੰਗਦੇ ਮਹਾਰਾਜ ਖਾਟ, ਛੇ ਸ਼ਾਸਤਰਾਂ ਦਾ ਸਿਧਾਂਤ ਮੰਗਦੇ, ਛੇ ਸ਼ਾਸਤਰਾਂ ਦਾ ਜਿਹੜਾ ਸਿਧਾਂਤ ਹੈ ਉਹ ਮੇਰੇ ਹਿਰਦੇ ਚ ਵਸੇ, ਤੇ ਚੌਪਾਈ ਚੌਹਾਂ ਵੇਦਾਂ ਦਾ ਸਿਧਾਂਤ ਸਾਡੇ ਅੰਦਰ ਵਸੇ। ਜਿਸ ਪ੍ਰਕਾਰ ਛੇ ਸ਼ਾਸਤਰਾਂ ਦਾ ਸਿਧਾਂਤ ਹੈ, ਜੀਵ ਦਾ ਸਰੂਪ ਜਿਹੜਾ ਹੈ ਇਹ ਸਾਂਖ ਕਹਿੰਦਾ ਹੈ, ਅਤੇ ਈਸ਼ਵਰ ਨੂੰ ਕਰ ਪ੍ਰਭਾਵ ਕਰਕੇ ਨਿਆਇ ਕਹਿੰਦਾ ਹੈ, ਇਸੇ ਪ੍ਰਕਾਰ ਵਸੇਖਕ ਸਮੇਂ ਨੂੰ ਐਵੇਂ ਨਾ ਗੁਜ਼ਾਰੋ ਕਹਿ ਰਿਹਾ ਹੈ, ਪੂਰਵ ਮੀਮਾਂਸਾ ਕਹਿੰਦਾ ਕਰਮਾਂ ਨੂੰ ਚੰਗੇ ਕਰਨਾ ਚਾਹੀਦਾ ਹੈ, ਅਤੇ ਪਤੰਜਲ ਬਿਰਤੀ ਦੇ ਅਨੁਰੋਧ ਨੂੰ ਕਹਿੰਦਾ ਹੈ, ਤੇ ਵਿਦਾਂਤ ਜਿਹੜਾ ਹੈ ਇਹ ਗਿਆਨ ਦੀ ਬਾਬਤ ਕਹਿੰਦਾ ਹੈ, ਇਹ ਛੇ ਸ਼ਾਸਤਰਾਂ ਦਾ ਸਿਧਾਂਤ ਹੈ, ਤੇ ਚੌਪਾਈ ਚਾਰ ਵੇਦ ਸ਼ਾਮ ਵੇਦ ਦੇ ਵਿੱਚ ਮਹਾਵਾਕ ਹਨ, ਤੇ ਸ਼ਾਮ ਵੇਦ ਦੇ ਅੰਦਰ ਵਿਦਾਨ ਦਾ ਹਿੱਸਾ ਹੈ, ਅਤੇ ਕਰਤਰੀ ਕਰਤ ਭਾਵ ਜਿਹੜਾ ਜੁਜਰ ਵੇਦ ਵਿੱਚ ਹੈ, ਅਤੇ ਇਸੇ ਪ੍ਰਕਾਰ ਰਿਗਵੇਦ ਵਿੱਚ ਮੰਤਰ ਭਾਗ ਹੈ, ਅਤੇ ਸਰਵਣ ਚ ਗੀਤ ਭਾਗ ਹੈ, ਇਹ ਚੌਂ ਵੇਦਾਂ ਦਾ ਸਿਧਾਂਤ ਹੈ, ਇਸ ਨੂੰ ਮੰਗਦੇ ਹਾਂ।
ਸਿਰਹਾਨਾ ਅਵਰ
ਖਾਟ,
ਖਾਟ ਮੰਗੋ ਚੌਪਾਈ,
ਖੱਡ ਵਕਾਰਾਂ ਨੂੰ ਮਾਰਾ ਮੇਟਣਾ ਚਾਹੁੰਦੇ ਅਸੀਂ, ਖੜ ਵਕਾਰ ਸਾਡੇ ਮਿਟ ਜਾਣ, ਜਿਹੜੇ ਹਨ ਜੰਮਣ ਮਰਨ ਹਰਕ ਸੋਗ ਰਾ, ਅਤੇ ਇਸੇ ਪ੍ਰਕਾਰ ਭੁੱਖ ਤੇ ਛੇ ਵਕਾਰ ਹਨਗੇ, ਤੇ ਮੰਗੋ ਚੌਪਾਈ ਚੌਥੀ ਭੂਮਿਕਾ, ਤੁਰਿਆ ਪਗ ਨੂੰ ਸੱਚੇ ਪਾਤਸ਼ਾਹ ਆਪਦੇ ਪਾਸੋਂ ਮੰਗਦੇ ਹਾਂ, ਅਥਵਾ ਖਾਟ ਮੰਗੋ ਚੌਪਾਈ, ਖੜ ਸੰਪਤੀ ਮੰਗਦੇ ਹਾਂ। ਖੜ ਸੰਪਤੀ ਕਿਹੜੀ ਹੈ? ਸਰ ਸਮਦਨ ਸਰਦਾ ਤੀਸਰੀ ਸਮਾਧਾਨ ਉਪਰਾਮ ਛੱਟੀ ਪ੍ਰਤੀਸ਼ਾ ਜਾਣੀਏ ਭਿੰਨ ਭਿੰਨ ਜੇ ਨਾ, ਇਹ ਖੜ ਸੰਪਤੀ ਮੰਗਦੇ ਹਾਂ। ਤੇ ਚੌਪਾਈ ਚੌਥੀ ਭੂਮਿਕਾ ਜਿਹੜੀ ਹੈ ਉਹ ਮੰਗਦੇ ਹਾਂ, ਸੱਤਵਾਂ ਪਦ ਗਿਆਨ ਜਿਸ ਵਿੱਚ ਬਾਕੀ ਗਿਆਨ ਦੀਆਂ ਗਾੜੀਆਂ ਵਸਦਾ ਹਨ ਗੀਆਂ, ਜਾਂ ਚੌਪਾਈ ਇਸ ਪ੍ਰਕਾਰ ਹੈ ਮਹਾਰਾਜ ਜੀ ਚਾਰ ਅਵਸਥਾ ਜਿਹੜੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਅਧਮ ਹਨ, ਦੂਜੇ ਕਨਿਸ਼ਠ ਹਨ, ਤੀਜੇ ਜਿਹੜੇ ਹਨ ਬਖਈ ਹਨ, ਚੌਥੇ ਜਿਹੜੇ ਹਨ ਜਿਗਿਆਸੂ ਹਨ। ਜਿਗਿਆਸੂਆਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਗਿਆਨ ਰੂਪੀ ਅਸੀਂ ਮਹਾਰਾਜ ਚੌਥੀ ਭੂਮਿਕਾ ਮੰਗਦੇ ਹਾਂ, ਗਿਆਨ ਅਵਸਥਾ ਜਿੱਥੇ ਪ੍ਰਾਪਤ ਹੋਵੇ। ਚੌ ਪਾਈ ਇਸੇ ਪ੍ਰਕਾਰ ਮਹਾਰਾਜ ਜੀ ਚੌਥੀ ਭੂਮਿਕਾ ਰੂਪ ਚੌ ਪਾਈ ਮੰਗਦੇ ਹਾਂ।
ਸਿਰਹਾਨਾ ਅਵਰ ਤੁਲਾਈ,
ਹੋਰ ਮਹਾਰਾਜ ਸਿਰ ਨਾਮ ਹੈ ਹੰਕਾਰ ਦਾ, ਹੰਕਾਰ ਬੜਾ ਖਰਾਬ ਕਰਦਾ ਹੈ, ਇਹਨੂੰ ਹਾਨਾ ਨਾਸ ਕਰਨਾ ਚਾਹੁੰਦੇ ਹਾਂ, ਹੰਕਾਰ ਦਾ ਸਿਰ ਭੰਨਣਾ ਚਾਹੁੰਦੇ, ਅਸੀਂ ਕਿਰਪਾ ਕਰੋ ਇਹ ਸਿਰਹਾਨਾ ਦਿਓ।
ਸਿਰਹਾਨਾ ਅਵਰ ਤੁਲਾਈ,
ਸਿਰ ਹੰਕਾਰ ਦਾ ਨਾਸ ਕਰਨਾ ਚਾਹੁੰਦੇ ਹਾਂ। ਅਵਰ ਹੋਰ ਤੁਲਤਾ ਵਿੱਚ ਜਿਹੜੀ ਸਾਰਿਆਂ ਚ ਆਉਣੀ ਹੈ, ਸਮਾਨ ਵਿੱਚ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਵੇਖਣੀ ਹੈ ਜਿਹੜੀ, ਇਹ ਤੁਲਾਈ ਮੰਗਦੇ ਹਾਂ।
ਉੱਪਰ ਕਹੋ ਮੰਗੋ ਖਿੰਦਾ,
ਉੱਪਰ ਸੰਸਾਰ ਤੋਂ ਉਪਰਾਂਤਾ ਮੰਗਦੇ ਹਾਂ, ਸਿੱਧਾ ਖਿਮਾ ਰੂਪੀ ਰਜਾਈ ਅਫਲਾਤੂਨ ਮੰਗਦੇ ਹਾਂ, ਜਿਹੜੀ ਖਿਮਾ ਕਰਨੀ ਹੈ ਨਾ, ਕਮਜ਼ੋਰ ਆਦਮੀ ਦੀ ਬੇਅਦਬੀ ਕੀਤੀ ਨੂੰ ਮੁਆਫ ਕਰ ਦੇਣਾ, ਬਖਸ਼ ਦੇਣਾ, ਇੱਕ ਹੀ ਦਾ ਖਦੋਰਣਾ ਖਿਮਾ ਰੂਪੀ ਅਫਲਾਤੂਨ ਮੰਗਦੇ ਹਾਂ।
ਤੇਰੀ ਭਗਤ ਕਰੈ ਜਨ ਥੀਂਦਾ,
ਇਹਨੇ ਮਾਰਾ ਅੰਤਰ ਗੁਣ ਹੋਣ, ਫਿਰ ਤੇਰੀ ਭਗਤੀ ਬੀਂਦਾ ਬਿੱਜ ਕੇ ਪ੍ਰੇਮ ਵਿੱਚ ਲੀਨ ਹੋ ਕੇ ਤੇ ਥੀਂਦਾ ਸਨਿਗਧ ਹੋ ਕੇ ਫਿਰ ਆਪਦੀ ਭਗਤੀ ਹੋ ਸਕਦੀ ਪ੍ਰੇਮ ਦੀ ਸਨਿਗਧਤਾ ਚ।
ਮੈਂ ਨਾ ਹੀ ਕੀਤਾ ਲੱਭੂ,
ਇਹ ਅੰਤਰ ਜਾਮੀ ਵਾਹਿਗੁਰੂ, ਮੈਂ ਲਾਲਚ ਤਾਂ ਕੋਈ ਕੀਤਾ ਨੀ ਇਸ ਵਿੱਚ,
ਇੱਕ ਨਾਉ ਤੇਰਾ ਮੈਂ ਫਬੂ,
ਮੈਨੂੰ ਤਾਂ ਮਾਰਾ ਇੱਕ ਨਾਮ ਹੀ ਚੰਗਾ ਫਬਦਾ ਹੈ, ਕੋਈ ਲੱਭ ਵਾਲੀ ਗੱਲ ਤਾਂ ਨੀ ਮੈਂ ਕੀਤੀ ਇਹਦੇ ਵਿੱਚ, ਇਹਨਾਂ ਗੁਣਾਂ ਬਿਨਾਂ ਆਪਦੀ ਭਗਤੀ ਨੀ ਹੋ ਸਕਦੀ।
ਕਹਿ ਕਬੀਰ ਮਨ
ਮਾਨਿਆ, ਪਰਮੇਸ਼ਵਰ ਵਾਹਿਗੁਰੂ ਆਪਦੇ ਚ ਸਾਡਾ ਮਨ ਮੰਨ ਗਿਆ ਹੈ,
ਮਨ ਮਾਨਿਆ ਤਾਂ ਹਰ ਜਾਣੇ,
ਆਪਦਾ ਸਾਡੇ ਚ ਮਨ ਮੰਨ ਗਿਆ ਤਾਂ ਹਰੀ ਅਸੀਂ ਤੈਨੂੰ ਜਾਣ ਲਿਆ, ਜਦੋਂ ਸਾਡਾ ਮਨ ਮੰਨ ਗਿਆ ਤਾਂ ਹਰੀ ਤੇਰੇ ਸਰੂਪ ਨੂੰ ਅਦਾਇਤ ਰੂਪ ਨੂੰ ਅਸੀਂ ਜਾਣ ਲਿਆ ਹੈ।
ਕਹਿ ਕਬੀਰ ਮਨ ਮਾਨਿਆ,
ਮਨ ਮਾਨਿਆ ਤਾਂ ਹਰ ਜਾਣੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ।